ਤਿੰਨ ਸਾਧੂ ਸੰਗ ਮੁਖ ਜੁਰੇ। ਵੱਡਿਆਂ ਭਾਗਾਂ ਵਾਲੇ ਹੋ, ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਇਤਿਹਾਸਕ ਸਥਾਨ ਤੇ ਜੁਗੋ ਜੁਗ ਅਟਲ ਗੁਰ ਸ਼ਬਦਾ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਚ ਸੰਧਿਆ ਵੇਲੇ ਦੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਸਤਿਗੁਰੂ ਜੀ ਦਾ ਪਾਵਨ ਇਤਿਹਾਸ ਨੌਵੇਂ ਪਾਤਸ਼ਾਹ ਦੀ ਪਾਵਨ ਕਥਾ ਆਪ ਜੀ ਸਰਵਣ ਕਰ ਰਹੇ। ਉੱਥੇ ਅੱਜ ਨਾਲ ਪੋਹ ਦੇ ਮਹੀਨੇ ਦੀ ਸੰਕ੍ਰਾਂਤ ਦਾ ਦਿਹਾੜਾ ਮਨਾ ਰਹੇ ਹੋ, ਜਿਸ ਮਹੀਨੇ ਨੂੰ ਗੁਰੂ ਕੇ ਸਿੰਘ ਸ਼ਹੀਦੀ ਮਹੀਨਾ ਕਹਿੰਦੇ ਹਨ, ਕਿਉਂਕਿ ਪੋਹ ਦੇ ਇਸ ਮਹੀਨੇ ਵਿਚ ਇਕ ਨਹੀਂ ਸੈਂਕੜੇ ਸ਼ਹੀਦੀਆਂ ਹੋਈਆਂ। ਕਲਗੀਧਰ ਪਾਤਸ਼ਾਹ ਦੇ ਚਾਰ ਲਖਤੇ ਜਿਗਰ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਔਰ ਸਤਿਗੁਰਾਂ ਦੇ ਪੂਜਨੀਕ ਮਾਤਾ ਗੁਜਰੀ ਜੀ ਇਸੇ ਮਹੀਨੇ ਚ ਸ਼ਹੀਦ ਹੋਏ। ਇਸੇ ਮਹੀਨੇ ਚ ਸਤਿਗੁਰਾਂ ਦੇ ਪੰਜਾਂ ਪਿਆਰਿਆਂ ਚੋਂ ਤਿੰਨ ਪਿਆਰੇ, ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪਣੇ ਹੱਥੀਂ ਸਾਜ ਕੇ ਉਨ੍ਹਾਂ ਕੋਲੋਂ ਖੰਡੇ ਦੀ ਪੋਹਲ ਲਈ, ਉਨ੍ਹਾਂ ਪੰਜਾਂ ਪਿਆਰਿਆਂ ਵਿਚੋਂ ਤਿੰਨ ਪਿਆਰੇ ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ ਔਰ ਭਾਈ ਸਾਹਿਬ ਸਿੰਘ ਜੀ ਵੀ ਇਸੇ ਮਹੀਨੇ ਚ ਸ਼ਹੀਦ ਹੋਏ। ਤੋ ਇਸੇ ਮਹੀਨੇ ਚ ਕਲਗੀਧਰ ਜੀ ਨੇ ਵੀ ਅਵਤਾਰ ਧਾਰਨ ਕੀਤਾ ਹੈ। ਮਹਾਰਾਜ ਜੀ ਦਾ ਪ੍ਰਕਾਸ਼ ਵੀ ਇਸੇ ਮਹੀਨੇ ਚ ਹੋਇਆ, ਪੋਹ ਸੁਦੀ ਸਤਵੀ ਨੂੰ। ਤੋ ਪੋਹ ਦੇ ਮਹੀਨੇ ਦੀ ਸੰਕ੍ਰਾਂਤ ਦਾ ਦਿਹਾੜਾ ਹੈ। ਇਸ ਮਹੀਨੇ ਦੁਆਰਾ ਸਤਿਗੁਰਾਂ ਨੇ ਪਰਮੇਸ਼ਰ ਨਾਲ ਮਿਲੇ ਹੋਇਆਂ ਦੀ ਅਵਸਥਾ ਦੱਸੀ ਹੈ ਕਿ ਉਨ੍ਹਾਂ ਨੂੰ ਤੁਖਾਰ ਜੜਤਾ ਨਹੀਂ ਵਿਆਪਦੀ, ਕੋਖ ਤੁਖਾਰ ਨਾ ਵਿਆਪੀ, ਕੰਠ ਮਿਲਿਆ ਹਰ ਨਾਹੋ, ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾਹੋ, ਕਿ ਉਨ੍ਹਾਂ ਨੂੰ ਕੋਖ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦਿਆਂ ਕਹਿੰਦੇ ਭਾਈ ਸਿੱਖੋ, ਉਨ੍ਹਾਂ ਨੂੰ ਜੜਤਾ ਰੂਪੀ ਤੁਖਾਰ ਨਹੀਂ ਵਿਆਪਦਾ ਜਿਨ੍ਹਾਂ ਦੇ ਗਲ ਨਾਲ ਹਰੀ ਅਕਾਲ ਪੁਰਖ ਪਰਮੇਸ਼ਵਰ ਮਿਲਿਆ ਹੋਇਆ ਹੈ ਔਰ ਉਨ੍ਹਾਂ ਦੇ ਮਨ ਪਰਮੇਸ਼ਵਰ ਦੇ ਚਰਨਾਂ ਕਮਲਾਂ ਨਾਲ ਵਿੰਨੇ ਹੋਏ, ਅਕਾਲ ਪੁਰਖ ਦੇ ਦਰਸ਼ਨਾਂ ਦਾ ਚਾਅ ਉਨ੍ਹਾਂ ਦੇ ਹਿਰਦੇ ਚ ਜਾਗਿਆ ਹੋਇਆ ਹੈ ਔਰ ਇਹ ਪੋਖ ਦਾ ਮਹੀਨਾ ਉਨ੍ਹਾਂ ਲਈ ਸੁਹਾਵਣਾ ਤੇ ਸੁਖਦਾਈ ਹੈ ਜਿਨ੍ਹਾਂ ਤੇ ਅਕਾਲ ਪੁਰਖ ਪਰਮੇਸ਼ਵਰ ਜੀ ਬਖਸ਼ਿਸ਼ ਕਰਦੇ ਹਨ। ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ, ਬੇਪਰਵਾਹ ਪਰਮਾਤਮਾ ਜਿਹਦੇ ਤੇ ਕਿਰਪਾ ਕਰਕੇ ਬਖਸ਼ਿਸ਼ ਕਰਦਾ ਹੈ ਉਹਦਾ ਇਹ ਮਹੀਨਾ ਸੁੱਖਾਂ ਨਾਲ ਬਤੀਤ ਹੁੰਦਾ ਹੈ। ਇਸ ਮਹੀਨੇ ਚ ਪੁਰਾਣੇ ਸਿੰਘ ਵੱਧ ਤੋਂ ਵੱਧ ਬਾਣੀ ਪੜ੍ਹਦੇ ਸਨ, ਵੱਧ ਤੋਂ ਵੱਧ ਸੇਵਾ ਸਿਮਰਨ ਨਾਲ ਜੁੜਦੇ ਸਨ, ਕਿਉਂਕਿ ਸ਼ਹੀਦੀ ਮਹੀਨਾ ਔਰ ਇਸ ਮਹੀਨੇ ਵਿਚ ਤਕਰੀਬਨ ਕੋਈ ਖੁਸ਼ੀ ਦਾ ਸਮਾਗਮ ਵੀ ਸਿੰਘ ਨਹੀਂ ਸੀ ਮਨਾਉਂਦੇ। ਕਾਰਨ ਹੁੰਦਾ ਸੀ ਵੀ ਵਿਆਹ ਸ਼ਾਦੀ ਵੀ ਪੋਹ ਦੇ ਮਹੀਨੇ ਚ ਨਹੀਂ ਸਨ ਕਰਦੇ, ਵੀ ਇਹ ਸ਼ਹੀਦਾਂ ਦਾ ਮਹੀਨਾ ਹੈ, ਇਤਨਾ ਸਤਿਕਾਰ ਸ਼ਹੀਦਾਂ ਪ੍ਰਤੀ ਆਪਣੇ ਮਨ ਚ ਗੁਰੂ ਕੇ ਸਿੱਖ ਰੱਖਦੇ ਨੇ। ਤੋ ਸਤਿਗੁਰਾਂ ਦੇ ਚਰਨਾਂ ਵਿਚ ਹੀ ਬੇਨਤੀ ਹੈ ਕਿ ਮਹਾਰਾਜ ਇਹ ਮਹੀਨਾ ਸੁੱਖਾਂ ਦਾ ਬਤੀਤ ਕਰਾਉਣ ਔਰ ਸਤਿਗੁਰੂ ਜੀ ਆਪਣੀ ਸੇਵਾ ਕਰਦਿਆਂ, ਸਿਮਰਨ ਕਰਦਿਆਂ, ਸੰਗਤ ਕਰਦਿਆਂ ਬਤੀਤ ਕਰਾਉਣ। ਲੜੀਵਾਰ ਇਤਿਹਾਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਈਰਖਾ ਕਰਕੇ ਬਾਬੇ ਧੀਰ ਮੱਲ ਨੇ ਇਕ ਚਿੱਠੀ ਲਿਖ ਕੇ ਬਾਬੇ ਰਾਮ ਰਾਏ ਕੋਲ ਦਿੱਲੀ ਭੇਜੀ ਹੈ। ਉਹਦੇ ਵਿਚ ਲਿਖਿਆ ਹੈ, ਰਾਮ ਰਾਏ ਮੈਂ ਤਾਂ ਆਪਣੇ ਵੱਲੋਂ ਪੂਰਾ ਜ਼ੋਰ ਲਾ ਹਟਿਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਾਰਨ ਦਾ, ਪਰ ਮੇਰਾ ਕੋਈ ਜ਼ੋਰ ਚੱਲਿਆ ਨਹੀਂ, ਹੁਣ ਤੂੰ ਕੋਈ ਯਤਨ ਕਰ, ਕਿਉਂਕਿ ਤੂੰ ਤਾਂ ਬਾਦਸ਼ਾਹ ਦਾ ਨਿਕਟਵਰਤੀ ਹੈ, ਬਾਦਸ਼ਾਹ ਔਰੰਗਜ਼ੇਬ ਤੇਰੇ ਹੱਥ ਵਿਚ ਹੈ, ਤੂੰ ਉਹਦੇ ਕੋਲੋਂ ਜੋ ਮਰਜ਼ੀ ਕਰਵਾ ਸਕਦਾ। ਇਸ ਤਰ੍ਹਾਂ ਦੀ ਚਿੱਠੀ ਲਿਖ ਕੇ ਭੇਜੀ, ਰਾਮ ਰਾਏ ਨੇ ਪੜ੍ਹੀ ਹੈ, ਜਵਾਬ ਦੇ ਦਿੱਤਾ ਧੀਰ ਮੱਲ ਨੂੰ ਕਿ ਤੁਸੀਂ ਚਿੰਤਾ ਨਾ ਕਰੋ ਤਾਇਆ ਜੀ, ਮੈਂ ਇੱਥੇ ਬੈਠਾ ਹਾਂ। ਔਰੰਗਜ਼ੇਬ ਬਾਦਸ਼ਾਹ ਕੋਲ ਜਾ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਦਾ ਇਹਨੇ ਜ਼ਿਕਰ ਕੀਤਾ ਜੀ, ਉਨ੍ਹਾਂ ਨੂੰ ਇੱਥੇ ਬੁਲਾ ਕੇ ਕਰਾਮਾਤ ਵੇਖੋ, ਫਿਰ ਪਤਾ ਲੱਗੇਗਾ ਵੀ ਉਹ ਗੁਰੂ ਹਨ ਵੀ ਜਾਂ ਨਹੀਂ। ਔਰੰਗਜ਼ੇਬ ਨੇ ਆਖਿਆ, ਰਾਮ ਰਾਏ, ਮੈਨੂੰ ਤਾਂ ਕਰਾਮਾਤ ਵੇਖਣ ਦੀ ਇੱਛਾ ਤੇਰੇ ਚ ਹੀ ਹੈ, ਤੇਰੇ ਤੋਂ ਵੱਧ ਕਰਾਮਾਤ ਹੋਰ ਭਲਾ ਕਿਹਦੇ ਚ ਹੋ ਸਕਦੀ ਹੈ, ਉਹ ਮੈਂ ਪਹਿਲਾਂ ਹੀ ਵੇਖ ਚੁੱਕਾ। ਇਨਕਾਰ ਕਰ ਦਿੱਤਾ ਔਰੰਗਜ਼ੇਬ ਨੇ, ਹੋਰ ਕਿਸੇ ਵਿਸ਼ੇ ਤੇ ਗੱਲ ਕਰਨ ਲੱਗ ਪਿਆ। ਪਰ ਰਾਮ ਰਾਏ ਦੀ ਖੋਟੀ ਕਰਤੂਤ ਦਿੱਲੀ ਦੀ ਸੰਗਤ ਨੂੰ ਪਤਾ ਲੱਗੀ। ਦਿੱਲੀ ਤੋਂ ਸੰਗਤ ਚੱਲ ਕੇ ਆਨੰਦਪੁਰ ਸਾਹਿਬ ਆਈ ਹੈ ਭਾਈ ਗੁਰਬਖਸ਼ ਦੀ ਅਗਵਾਈ ਵਿਚ। ਉਹ ਗੁਰਬਖਸ਼ ਮਸੰਦ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਰਾਮ ਰਾਏ ਹਾਲੇ ਵੀ ਬਾਦ ਨਹੀਂ ਆ ਰਿਹਾ, ਇਹਨੇ ਪਹਿਲਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਲ ਵੀ ਵੈਰ ਕਮਾਇਆ, ਉਹਨਾਂ ਨੂੰ ਉੱਥੇ ਸੱਦਿਆ, ਉੱਥੇ ਬੁਲਾ ਕੇ ਫਿਰ ਉਹਨਾਂ ਨਾਲ ਵੈਰ ਦੀ ਬਿਰਤੀ ਰੱਖੀ ਜਦੋਂ ਉਹਨਾਂ ਦੀ ਚੜ੍ਹਦੀ ਕਲਾ ਹੋਈ। ਤੇ ਹੁਣ ਅੱਜ ਕੁਝ ਦਿਨ ਪਹਿਲਾਂ ਦੀ ਗੱਲ ਹੈ ਵੀ ਤੁਹਾਡਾ ਵੀ ਜ਼ਿਕਰ ਇਹਨੇ ਬਾਦਸ਼ਾਹ ਦੀ ਕਚਹਿਰੀ ਚ ਕੀਤਾ, ਪਰ ਬਾਦਸ਼ਾਹ ਨੇ ਤੁਹਾਡੇ ਵੱਲ ਖਿਆਲ ਨਹੀਂ ਕੀਤਾ। ਪਰ ਇਹਦਾ ਇਹੀ ਜ਼ੋਰ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਇੱਥੇ ਦਿੱਲੀ ਬੁਲਾਇਆ ਜਾਏ। ਤੋ ਮਹਾਰਾਜ ਜੀ ਸੁਣ ਕੇ ਮੁਸਕਰਾ ਪਏ। ਸਤਿਗੁਰਾਂ ਨੇ ਅੱਗੋਂ ਕਿਸੇ ਵੀ ਪ੍ਰਕਾਰ ਦਾ ਕੋਈ ਜਵਾਬ ਨਹੀਂ ਦਿੱਤਾ, ਉਸੇ ਤਰ੍ਹਾਂ ਸੁੱਖ ਦੁੱਖ ਦੇ ਵਿੱਚ ਇੱਕੋ ਸਮ ਵਿਰਤੀ ਹੈ, ਮਨ ਵਿੱਚ ਕਿਸੇ ਪ੍ਰਕਾਰ ਦੀ ਉਤੇਜਨਾ ਨਹੀਂ ਆਈ। ਸ਼ਾਂਤ ਸੁਭਾਅ ਹੈ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਐਸੇ ਸਤਿਗੁਰਾਂ ਦੀ ਇਹ ਪਾਵਨ ਅੰਮ੍ਰਿਤ ਕਥਾ ਹੈ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਸਾਹਿਬਾਂ ਦੇ ਪਾਵਨ ਚਰਨਾਂ ਵਿਚ ਹਾਜ਼ਰੀ ਦਵਾਉਂਦਿਆਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ, ਦੋਹਰਾ ਤੇਗ ਬਹਾਦਰ ਸਤਿਗੁਰੂ ਸਭ ਗਿਆਤਾ ਸੋ ਪਰਬੀਨ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜੋ ਸਭ ਪ੍ਰਕਾਰ ਦੇ ਗਿਆਤਾ ਹਨ, ਜਿਨ੍ਹਾਂ ਨੂੰ ਭੂਤਕਾਲ, ਵਰਤਮਾਨ ਕਾਲ ਤੇ ਭਵਿੱਖਤ ਕਾਲ ਦਾ ਗਿਆਨ ਹੈ, ਤਿੰਨਾਂ ਕਾਲਾਂ ਦੇ ਜਾਣੂ ਨੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ, ਹਰ ਪੱਖ ਤੋਂ ਪ੍ਰਬੀਨ ਤੇ ਸਿਆਣੇ ਹਨ।
ਲਖੀ ਭਵਿੱਖਤ ਬਾਰਤਾ ਜਿਸ ਜਿਮ ਹੋਇ ਹੈ ਸੋਚੀਨ।
ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭਵਿੱਖਤ ਸਮੇਂ ਦੀ ਵਾਰਤਾ ਨੂੰ ਵਿਚਾਰਿਆ ਕਿ ਆਉਣ ਵਾਲੇ ਸਮੇਂ ਚ ਕੀ ਵਰਤਾਰਾ ਵਰਤਣਾ ਹੈ। ਜਾਣੀ ਜਾਣ ਮਾਲਕ ਸਤਿਗੁਰੂ ਜੀ ਸਭ ਕੁਝ ਜਾਣਦੇ ਸਨ, ਨਾਲੇ ਮਹਾਰਾਜ ਜੀ ਭਵਿੱਖਤ ਵਿਚ ਕੀ ਵਰਤਣਾ ਇਹ ਜਾਣਦੇ ਨੇ। ਇਹ ਵੀ ਜਾਣਦੇ ਨੇ ਵੀ ਆਉਣ ਵਾਲੇ ਸਮੇਂ ਚ ਸਾਡੇ ਘਰ ਅਕਾਲ ਪੁਰਖ ਦਾ ਅਵਤਾਰ ਹੋਣਾ, ਦੁਸ਼ਟ ਦਮਨ ਜੀ ਨੇ ਮਾਤ ਲੋਕ ਦੀ ਧਰਤੀ ਤੇ ਆਉਣਾ ਹੈ, ਪਰ ਉਨ੍ਹਾਂ ਨੇ ਆਪਣੇ ਆਉਣ ਦੀ ਧਰਤੀ ਹੋਰ ਨਿਯੁਕਤ ਕੀਤੀ ਹੋਈ, ਉਥੇ ਤੱਕ ਪਹੁੰਚਣਾ ਸੀ। ਤੋ ਸਤਿਗੁਰੂ ਜੀ ਨੇ ਭਵਿੱਖਤ ਸਮੇਂ ਦੀ ਸਾਰੀ ਵਾਰਤਾ ਨੂੰ ਵੀ ਵਿਚਾਰਿਆ। ਫਿਰ ਜਿਹੜੇ ਸੋਢੀ ਸੀ ਆਨੰਦਪੁਰ ਸਾਹਿਬ ਦੇ ਨੇੜੇ ਤੇੜੇ ਰਹਿਣ ਵਾਲੇ, ਕੀਰਤਪੁਰ ਸਾਹਿਬ ਚ ਰਹਿਣ ਵਾਲੇ ਬਾਬੇ ਧੀਰਮਲ ਦੇ ਸਮੇਤ ਸਤਿਗੁਰਾਂ ਨਾਲ ਈਰਖਾ ਹੀ ਬੜੀ ਕਰਦੇ ਸੀ, ਦਵੈਸ਼ ਬੜੀ ਕਰਦੇ ਸੀ। ਤੋ ਸਤਿਗੁਰਾਂ ਨੇ ਫਿਰ ਇਹੀ ਵਿਚਾਰ ਕੀਤੀ ਵੀ ਇਹ ਨਗਰ ਹੀ ਛੱਡ ਕੇ ਇਥੋਂ ਚਲਿਆ ਜਾਣਾ ਚਾਹੀਦਾ, ਇਥੋਂ ਦੂਰ ਦੇਸ਼ ਕਿਤੇ ਦੂਰ ਦੇ ਇਲਾਕੇ ਚ ਚਲਾ ਜਾਣਾ ਚਾਹੀਦਾ, ਜਿੱਥੇ ਸਾਡੇ ਨਾਲ ਕੋਈ ਦਵੈਸ਼ ਕਰਨ ਵਾਲਾ, ਈਰਖਾ ਕਰਨ ਵਾਲਾ ਨਾ ਹੋਵੇ, ਤਾਂ ਲੜਾਈ ਝਗੜਾ ਕਰਨ ਵਾਲਾ ਨਾ ਹੋਵੇ। ਏਡੇ ਵੱਡੇ ਮਹਾਨ ਤਿਆਗੀ ਨੇ ਵੇਖੋ ਆਪਣਾ ਨਗਰ ਵਸਾਇਆ, ਪਰ ਫਿਰ ਵੀ ਆਪਣੇ ਸ਼ਰੀਕਾਂ ਦੇ ਦਵੈਸ਼ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਰਾਮ ਹੋ ਕੇ ਆਪਣਾ ਵਸਾਇਆ ਨਗਰ ਛੱਡ ਕੇ ਵੀ ਤਿਆਗਣ ਨੂੰ ਤਿਆਗ ਕੇ ਚੱਲਣ ਨੂੰ ਤਿਆਰ ਹੋ ਗਏ। ਐਸੇ ਮਹਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਾਣਦੇ ਨੇ ਕਿ ਆਉਣ ਵਾਲੇ ਸਮੇਂ ਚ ਕੀ ਵਰਤਾਰਾ ਵਰਤਣਾ ਹੈ।
ਚੋਪਈ ਪੁਨ ਸਿੱਖਣ ਕੋ ਕਰਨੇ ਉਧਾਰ।
ਫਿਰ ਮਹਾਰਾਜ ਜੀ ਨੇ ਮਨ ਚ ਵਿਚਾਰ ਕੀਤੀ ਆ ਵੀ ਸਿੱਖਾਂ ਦਾ ਵੀ ਉਧਾਰ ਕਰਨਾ। ਬਹੁਤ ਸਾਰੇ ਇਲਾਕਿਆਂ ਵਿਚ, ਨਗਰਾਂ ਵਿਚ ਸਿੱਖ ਬੈਠੇ ਆਰਾਧਨਾ ਕਰ ਰਹੇ ਨੇ, ਉਨ੍ਹਾਂ ਸਿੱਖਾਂ ਦੀਆਂ ਭਾਵਨਾਵਾਂ ਪੂਰਨ ਕਰਨੀਆਂ ਨੇ, ਸਿੱਖਾਂ ਦੀਆਂ ਸ਼ਰਧਾਵਾਂ ਪੂਰਨ ਕਰਨੀਆਂ ਨੇ। ਉਹ ਸਤਿਗੁਰੂ ਜੀ ਨੇ ਸਿੱਖਾਂ ਦਾ ਉਧਾਰ ਕਰਨ ਵਾਸਤੇ ਵੀ ਮਨ ਚ ਫੁਰਨਾ ਕੀਤਾ।
ਕਿਤਕ ਪ੍ਰਤੀਕਤ ਸਦਨ ਮਜਾਰ।
ਕਈ ਸਿੱਖ ਆਪਣੇ ਘਰਾਂ ਵਿਚ ਬੈਠੇ, ਚਾਚੇ ਫੱਗੂ ਵਰਗੇ ਸਸਰਾਮ ਦੇ ਇਲਾਕੇ ਦੇ ਵਿਚ, ਉਹ ਘਰ ਵਿਚ ਬੈਠੇ ਉਡੀਕ ਕਰ ਰਹੇ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਆ ਕੇ ਸਾਡੇ ਘਰ ਚਰਨ ਪਾਉਣ, ਸਾਡਾ ਘਰ ਪਵਿੱਤਰ ਕਰਨ, ਘਰ ਆ ਕੇ ਚਰਨ ਪਾਉਣ। ਏਦਾਂ ਦੀ ਬਿਰਤੀ ਸਾਰਿਆਂ ਦੇ ਅੰਦਰ ਬਣੀ ਹੋਈ ਹੈ। ਕਈ ਸਿੱਖ ਉਡੀਕਾਂ ਕਰ ਰਹੇ ਸਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ।
ਪੂਰਬ ਦੇਸ਼ ਜੋ ਦੂਰ ਅਸ਼ੇਚ,
ਪੂਰਬ ਦੇਸ਼ ਦਾ ਜਿਹੜਾ ਇਲਾਕਾ ਹੈ ਜੋ ਬਹੁਤ ਦੂਰ ਹੈ, ਜਿੱਥੇ ਦੂਰ ਦੂਰ ਸਸਰਾਮ ਦੇ ਇਲਾਕੇ ਦੇ ਵਿੱਚ ਚਾਚੇ ਫੱਗੂ ਵਰਗੇ ਬਹੁਤ ਸਾਰੇ ਗੁਰਮੁਖ ਪਿਆਰੇ ਬੈਠੇ ਗੁਰੂ ਤੇਗ ਬਹਾਦਰ ਸਾਹਿਬ ਦੀ ਆਰਾਧਨਾ ਕਰ ਰਹੇ ਨੇ,
ਸੰਗਤ ਕੋ ਅਭਿਲਾਖ ਅਸ਼ੇਸ਼,
ਸਾਰੀ ਸੰਗਤ ਦੇ ਮਨ ਚ ਬੜੀ ਭਾਰੀ ਅਭਿਲਾਖਾ ਹੈ, ਸਭ ਦੇ ਮਨ ਦੇ ਵਿਚ ਬੜੀ ਭਾਰੀ ਅਭਿਲਾਖਾ ਹੈ ਗੁਰੂ ਸਾਹਿਬ ਦੇ ਦਰਸ਼ਨਾਂ ਦੀ।
ਗਮਨ ਤੀਰਤਨ ਕੀਨ ਬਹਾਨਾ, ਨਿਜ ਦਾਸਨ ਚਾਹਤ ਕਲਿਆਨਾ।
ਗੁਰੂ ਜੀ ਕਹਿੰਦੇ ਭਾਈ ਤੀਰਥ ਯਾਤਰਾ ਕਰਨੀ ਹੈ, ਪਰ ਤੀਰਥ ਯਾਤਰਾ ਕਰਨ ਦਾ ਤਾਂ ਸਤਿਗੁਰਾਂ ਦਾ ਇੱਕ ਬਹਾਨਾ ਹੀ ਹੈ, ਅਸਲੀਅਤ ਇਹ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਦਾਸਾਂ ਦੀ ਕਲਿਆਣ ਕਰਨਾ ਚਾਹੁੰਦੇ ਨੇ। ਕਲਗੀਧਰ ਜੀ ਨੇ ਸਾਰੀ ਕਥਾ ਆਪਣੀ ਬਾਣੀ ਬਚਿੱਤਰ ਨਾਟਕ ਵਿਚ ਲਿਖੀ ਹੈ, ਮੁਰਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ। ਪੂਰਬ ਦੇ ਇਲਾਕੇ ਚ ਜਾਂਦਿਆਂ ਹੋਇਆ ਕਈ ਤੀਰਥਾਂ ਨੂੰ ਪਵਿੱਤਰ ਕੀਤਾ ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ। ਤੋ ਮਹਾਰਾਜ ਜੀ ਤਾਂ ਤੀਰਥਾਂ ਦਾ ਤਾਂ ਬਹਾਨਾ ਹੀ ਕਰ ਰਹੇ ਨੇ ਤੀਰਥਾਂ ਤੇ ਜਾਣ ਦਾ, ਅਸਲੀਅਤ ਤਾਂ ਇਹ ਹੈ ਵੀ ਸਤਿਗੁਰੂ ਜੀ ਆਪਣੇ ਸਿੱਖਾਂ ਦੀ ਸੇਵਕਾਂ ਦੀ ਕਲਿਆਣ ਕਰਨਾ ਚਾਹੁੰਦੇ ਹਨ।
ਨਿਜ ਦਾਸਨ ਚਾਹਤ ਕਲਿਆਨਾ, ਪੁਰ ਆਨੰਦ ਜੇਤਕ ਬਸ ਗਏ, ਕਿਤੇ ਬਸਾਏ ਦੇਤ ਸੁਖ ਪਏ।
ਆਨੰਦਪੁਰ ਸਾਹਿਬ ਨਗਰ ਜਿੰਨਾ ਕੁ ਵਸ ਗਿਆ ਸਤਿਗੁਰਾਂ ਨੇ ਓਨਾ ਹੀ ਵਸਦਾ ਰਹਿਣ ਦਿੱਤਾ, ਕਿਉਂਕਿ ਨਗਰ ਵਸਣਾ ਕੋਈ ਇੱਕ ਨਗਰ ਵਸਾਉਣਾ ਉਹਨੂੰ ਵਸਾਉਣ ਵਾਸਤੇ ਬੜਾ ਲੰਮਾ ਅਰਸਾ ਚਾਹੀਦਾ, ਸਮਾਂ ਬੜਾ ਚਾਹੀਦਾ। ਉਹ ਆਨੰਦਪੁਰ ਸਾਹਿਬ ਹਾਲੇ ਬਹੁਤਾ ਨਹੀਂ ਸੀ ਵਸਿਆ, ਜਿਹੜਾ ਕੋਕ ਆਨੰਦਪੁਰ ਸਾਹਿਬ ਦੀ ਵਸੋਂ ਜਦੀ ਜ਼ਿਆਦਾ ਹੋਈ ਉਹ ਕਲਗੀਧਰ ਜੀ ਦੇ ਸਮੇਂ ਵੀ ਹੋਈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਗੁਰੂ ਕਲਗੀਧਰ ਦੇ, ਕਹਾ ਲੂਰ ਮੈਂ ਬੰਨਦੇ ਹੋ ਆਨ ਆਨੰਦਪੁਰ ਗਾਮ। ਉਹਨਾਂ ਨੇ ਦੁਬਾਰਾ ਆਨੰਦਪੁਰ ਸਾਹਿਬ ਬੰਨੇ, ਦੁਬਾਰਾ ਫੇਰ ਬਹੁਤ ਜ਼ਿਆਦਾ ਨਗਰ ਨੂੰ ਵਸਾਇਆ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੇਖਿਆ ਕਿ ਜਿੰਨਾ ਕੁ ਨਗਰ ਵਸ ਗਿਆ ਆਨੰਦਪੁਰ ਸਾਹਿਬ ਓਨਾ ਕਿ ਮਹਾਰਾਜ ਜੀ ਨੇ ਵਸਦਾ ਰਹਿਣ ਦਿੱਤਾ, ਔਰ ਸਾਰੇ ਸੁੱਖ ਸਾਰੀਆਂ ਸਹੂਲਤਾਂ ਆਨੰਦਪੁਰ ਸਾਹਿਬ ਦੇ ਵਾਸੀਆਂ ਨੂੰ ਪ੍ਰਾਪਤ ਹੁੰਦੀਆਂ ਨੇ।
ਲਖਿਓ ਸ਼ਰੀਕਾ ਸੋਡੀਆਂ ਕਿਹੜਾ, ਇੱਕ ਸੰਕਟ ਕੋ ਪਾਏ ਬਡੇਰਾ।
ਮਹਾਰਾਜ ਜੀ ਨੇ ਸੋਡੀਆਂ ਦਾ ਸ਼ਰੀਕਾ ਵੇਖਿਆ ਵੀ ਧੀਰਮਲ ਵਰਗੇ ਤੇ ਕੀਰਤਪੁਰ ਸਾਹਿਬ ਚ ਵੀ ਬੜੇ ਸੋਢੀ ਬੈਠੇ ਸੀ, ਇਹ ਜਿਹੜੇ ਸੋਢੀ ਨੇ ਸਾਡੇ ਨਾਲ ਸ਼ਰੀਕਾ ਕਰਦੇ ਨੇ, ਸਾਨੂੰ ਵੇਖ ਕੇ ਇਹਨਾਂ ਦੇ ਮਨ ਚ ਸੰਕਟ ਆਉਂਦਾ, ਇਹਨਾਂ ਦੇ ਮਨ ਵਿਚ ਬੜਾ ਵੱਡਾ ਡਾਢਾ ਦੁੱਖ ਤੇ ਈਰਖਾ ਆਉਂਦੀ ਹੈ।
ਅਨਕਿਉ ਪਾਵਨ ਕੋ ਨਿਤ ਠਾਨ, ਦਰਬ ਲੋਭ ਜਿਨ ਹਿਰਦੈ ਮਾਨ।
ਅਨੇਕਾਂ ਪ੍ਰਕਾਰ ਦੇ ਉਪਾਅ ਕਰਦੇ ਨੇ ਰੋਜ਼, ਧਨ ਦਾ ਲਾਲਚ ਇਹਨਾਂ ਦੇ ਮਨ ਚ, ਮਾਇਆ ਦਾ ਲਾਲਚ ਬਣਿਆ ਹੋਇਆ, ਤੇ ਧਨ ਦਾ ਲੋਭ ਧਾਰਨ ਕਰਕੇ, ਲਾਲਚ ਧਾਰਨ ਕਰਕੇ ਅਨੇਕਾਂ ਪ੍ਰਕਾਰ ਦੇ ਉਪਾਅ ਕਰਦੇ ਨੇ ਸਾਡੇ ਨਾਲ, ਦੁਵੈਸ਼ ਕਰਕੇ ਈਰਖਾ ਕਰਕੇ ਅਨੇਕਾਂ ਪ੍ਰਕਾਰ ਦੇ ਨਾ ਕਰਨ ਵਾਲੇ ਕੰਮ ਕਰਦੇ ਹਨ।
ਹਮ ਚਿਤ ਸ਼ਾਂਤ ਘਰੇ ਬੋਰੇ,
ਅਸੀਂ ਆਪਣੇ ਚਿੱਤ ਵਿਚ ਸ਼ਾਂਤੀ ਧਾਰਨ ਕਰਕੇ ਬੈਠੇ ਹਾਂ, ਅਸੀਂ ਕਿਸੇ ਦਾ ਬੁਰਾ ਨਹੀਂ ਮੰਗਦੇ, ਕਿਸੇ ਨਾਲ ਅਸੀਂ ਆਪਣੇ ਮਨ ਚ ਕੋਈ ਦੁਵੈਸ਼ ਦੀ ਬਿਰਤੀ ਨਹੀਂ ਰੱਖਦੇ।
ਤੋ ਦੇਖ ਤਿਨ ਉਰ ਦੁੱਖ ਲਏ,
ਪਰ ਪਤਾ ਨੀ ਕੀ ਗੱਲ ਹੈ ਵੀ ਜਿਹੜੇ ਸਾਡੇ ਸ਼ਰੀਕ ਵਾਲੇ ਨੇ, ਸ਼ਰੀਕਾ ਹੈ, ਉਹ ਫਿਰ ਵੀ ਸਾਨੂੰ ਵੇਖ ਕੇ ਦੁਖੀ ਹੁੰਦੇ ਨੇ। ਸਾਡੇ ਮਨ ਚ ਕਿਸੇ ਪ੍ਰਤੀ ਕੋਈ ਦੋਸ਼ ਨਹੀਂ, ਨਾ ਦੁਵੈਸ਼ ਹੈ, ਪਰ ਪਤਾ ਨੀ ਸਾਡੇ ਸ਼ਰੀਕੇ ਦੇ ਮਨ ਦੇ ਵਿਚ ਦੁਵੈਸ਼ ਕਿਉਂ ਹੈ, ਉਹ ਸਾਨੂੰ ਵੇਖ ਕੇ ਪਤਾ ਨੀ ਕਿਉਂ ਦੁਖਦੇ ਨੇ, ਉਹਨਾਂ ਅੰਦਰ ਪਤਾ ਨੀ ਕਿਉਂ ਡਾਢਾ ਦੁੱਖ ਹੁੰਦਾ ਹੈ।
ਇਨਤੇ ਅਗ ਦੋਰਿਆ ਬਜਾਏ,
ਮਹਾਰਾਜ ਜੀ ਨੇ ਫੁਰਨਾ ਕੀਤਾ ਵੀ ਇਹਨਾਂ ਸਾਰਿਆਂ ਨੂੰ ਛੱਡ ਹੀ ਦੇਣਾ ਚਾਹੀਦਾ। ਸਿਆਣਿਆਂ ਦਾ ਵੀ ਕਹਿਣਾ ਕਥਨ ਹੈ ਵੀ ਜਿੱਥੇ ਬਹੁਤੇ ਦੁਸ਼ਮਣ ਹੋਣ ਉੱਥੇ ਰਹਿਣਾ ਨੀ ਚਾਹੀਦਾ, ਉਹ ਜਗ੍ਹਾ ਛੱਡ ਹੀ ਦੇਣੀ ਚਾਹੀਦੀ ਹੈ। ਚਾਣਕਿਆ ਨੇ ਵੀ ਆਪਣੀ ਨੀਤੀ ਚ ਇਹ ਗੱਲ ਕਹੀ ਹੈ, ਉਹ ਜਗ੍ਹਾ ਛੱਡ ਕੇ ਤਿਆਗ ਕੇ ਦੂਰ ਚਲਿਆ ਜਾਣਾ ਚਾਹੀਦਾ। ਤੋ ਸਤਿਗੁਰੂ ਜੀ ਨੇ ਵੀ ਵਿਚਾਰ ਕੀਤੀ ਵੀ ਸ਼ਰੀਕ ਸਾਡੇ ਜਿਹੜੇ ਨੇ ਸਾਨੂੰ ਵੇਖ ਕੇ ਦੁਖੀ ਹੁੰਦੇ ਨੇ, ਅਸੀਂ ਕਿਉਂ ਕਿਸੇ ਦਾ ਮਨ ਦੁਖੀ ਕਰੀਏ। ਵੇਖੋ ਸਤਿਗੁਰਾਂ ਦੀ ਕਿੱਡੀ ਵੱਡੀ ਤਿਆਗ ਦੀ ਬਿਰਤੀ ਦਾ ਕਮਾਲ ਹੈ ਕਿ ਸਤਿਗੁਰੂ ਜੀ ਇਸ ਕਰਕੇ ਨਗਰ ਛੱਡ ਕੇ ਦੂਰ ਜਾਣਾ ਚਾਹੁੰਦੇ ਨੇ, ਵਿਦੇਸ਼ ਜਾਣਾ ਚਾਹੁੰਦੇ ਨੇ, ਦੂਸਰੇ ਪਾਸੇ ਜਾਣਾ ਚਾਹੁੰਦੇ ਨੇ ਕਿ ਸਾਡੇ ਜਿਹੜੇ ਸ਼ਰੀਕ ਨੇ ਉਹ ਸੁੱਖ ਨਾਲ ਵਸਣ, ਉਹਨਾਂ ਨੂੰ ਸਾਡੇ ਕਰਕੇ ਕੋਈ ਪਰੇਸ਼ਾਨੀ ਨਾ ਆਵੇ, ਸਾਡੇ ਕਰਕੇ ਉਹਨਾਂ ਦੇ ਮਨ ਚ ਕਿਸੇ ਪ੍ਰਕਾਰ ਦੀ ਕੋਈ ਤਕਲੀਫ਼ ਜਾਂ ਦੁੱਖ ਨਾ ਹੋਵੇ। ਏਡਾ ਵੱਡਾ ਦਿਆਲੂ ਹਿਰਦਾ ਨੌਵੇਂ ਪਾਤਸ਼ਾਹ ਦਾ, ਕਿੱਡੀ ਵੱਡੀ ਦਿਆਲਤਾ ਹੈ। ਨਹੀਂ ਤਾਂ ਜੇ ਸਤਿਗੁਰੂ ਜੀ ਨੇ ਆਪਣਾ ਨਗਰ ਵਸਾਇਆ ਸੀ, ਮਹਾਰਾਜ ਸ਼ਰੀਕਾਂ ਦੀ ਛਾਤੀ ਤੇ ਮੂੰਗ ਦਲ ਕੇ ਵੀ ਰਹਿ ਸਕਦੇ ਸੀ ਵੀ ਅਸੀਂ ਤਾਂ ਬੈਠੇ ਹਾਂ, اپنے نگر چ بیٹھے ہیں تسی جو ایرکھا کرنی ہے کری جاؤ، ادا بھی رہ سکتے سی، پر مہاراج جی نے دویش دا جھگڑا سدا لئی مکان لئی، کیونکہ شانت چت آدمی نو شانتی چنگی لگدی ہے۔ تو مہاراج سچی پاتشاہ جی کہیں دے بھی دور دیش اتھوں چلے جائیے جتھے انہاں شریکاں نو سن اسی انہاں نو نظر ہی نہ آئیے، اسی انہاں نو دسیے ہی نہ،
بن دیکھے ہم کو سکھ پائیں،
سانو بنا ویکھیاں اے سخی رہن گے، سکھ دے نال وسن گے، پھر انہاں دے من چ کوئی دکھ نہیں ہوے گا،
تاتے گمن کرنے اب اچھے،
کر کے ساڈا اتھوں ٹر جانا ہی چنگا ہے، ساڈا اتھوں چلا جانا ہی چنگا ہے،
پورے کام نہ جے سکھ بانچے،
رستے وچ جتھے جتھے ساڈے سکھ جیڑی کامنا کرن گے انہاں دیاں کامناواں اسی پوریاں کران گے، سکھاں دیاں اچھاواں اسی پوریاں کران گے،
بہو کارن کو جان گسائی،
ستگرو جی نے بہو پرکار دے کارن جانے نے، بہتے کارناں دی وچار کیتی ہے، کئی کارن ہور بھی ستگرو نے وچارے نے آنندپور صاحب تو جان دے، کیونکہ سکھاں نے ارادنا کیتی ہوئی ہے، کئی بیٹھے نے پنڈاں نگراں وچ ارادنا کری بیٹھے نے، مہاراج جی سانو درشن دیو، اس کر کے ہور بھی کئی پرکار دے کارناں دی ستگرو نے وچار کیتی ہے،
کہنے جو لوکن سکل سنائی،
مہاراج سچے پاتشاہ جی نے اپنے جنے نکٹ ورتی سکھ سن، آنندپور صاحب دے واسی سن، انہاں ساریاں نوں مہاراج شری گرو تیگ بہادر صاحب جی نے حکم سنایا، آگیا سنائی،
سرب پاس تیاری کر لیجے،
مہاراج جی نے حکم کیتا، بھائی سرب پرکار دی تیاری کر لے،
دیش بدیشن بچرن کی جائے،
کیونکہ ہن آپا آنندپور صاحب نگر چھڈنا، یہ نگر چھڈ کے آپا جانا تے دیشاں ودیشاں وچ بچرنا، تے بہت سارے دیشاں تے علاقیاں دے وچ بچرنا، ساری تیاری کر لو، رستے چ جو کچھ اسباب چاہیدا ہے، سامان چاہیدا ہے، ہر ایک پرکار دا، ہر ایک قسم دا ساجو سامان نال لے لو، کیونکہ دیساں پردیساں وچ بچرنا ہے، بہتے دیشاں چ وچرن کر کے ساجو سامان بھی بہت چاہیدا ہے، جو چاہیدا ہے لوڑ دیاں ساریاں وستواں اپنے نال بن کے تیار کر لو،
سمے سمے گمنے سکھ پائے، ڈورے سیندن ساج بنائے،
سنے سنے سہج سہج چلاں گے، انیکاں نگراں دی سیل کردیاں، انیکاں نگراں نوں پوتر کردیاں چلاں گے، تے ڈولے تے رتھاں بھی تیار کر لو، جنہاں وچ ساڈے پوجنیک ماتا نانکی جی دی سواری ہووے، ساڈے محلاں دی ماتا گجری جی، انہاں دی سواری واسطے بھی مہاراج جی نے حکم کیتا کہ انہاں واسطے بھی ڈولے جا سیندن رتھاں آدک جا پالکیاں آدک تیار کر کے نال لے چلو،
کیتک داس فقیرن ساتھ،
بہت سارے داس، کئی فقیر نویں پاتشاہ دے چرناں وچ بہت سارے ویراگی فقیر بھی رہندے سی، تے بہت سارے وراغ دے دھارنی جڑے فقیر آدک سن، جنہاں نال مہاراج جی گھنٹیاں بدھی بیٹھے وراغ دی چرچا کردے سن، او بھی مہاراج سچے پاتشاہ جی دے نال چل پئے،
چہت درسنت ستگر ناتھ،
ایہو جے داس سیوک نے جڑے ستگراں دے نت درشن چاہندے نے، جنہاں دے من وچ روز درشناں دی اچھا بھی اسی روز گرو تیگ بہادر صاحب دے درشن کریے، جڑے ستگراں دے درشناں بنا رہ ہی نہیں سی سکدے، جویں اج پوہ دے مہینے دوارا مہاراج جی دا بچن ہے نا کہ من بیدیا چرنار بند درشن لگڑا ساہو، درشن لگڑا ساہو دا مطلب ہے بھی چاؤ لگا ہویا جنہاں دے من چ درشناں دا، گرو دے درشناں دا چاؤ لگا ہویا، او اداں دی بھاونا رکھن والے جڑے سیوک سکھ داس نے او ستگرو گرو تیگ بہادر صاحب دے نال چلے ہن،
تیرت کرے پن جن مائی بچرے سیل کرے جے کا،
کئی کہندے سن بھی ستگرو نے تیرتھ یاترا کرنی تے نالے بہانے نال تیرتھ یاترا بھی ہو جائے گی، تیرتھاں دا اشنان بھی ہو جائے گا، نالے بہت سارے دیشاں دا سیل بھی ہو جائے گا، رٹن بھی ہو جائے گا،
سفل جنم اپنوں کو چات،
اپنا جنم سفلیاں کرنا چاہندے نے سیوک کہ ستگرو دے نال رہ کے مہاراج جی دی سنگت کر کے ساڈا جنم سفلا ہووے گا،
اتیادک کو جان امات،
اتنا دا من وچ اما تارن کر کے اتنا دی بھاونا تارن کر کے چلے ہن،
جیتک پور میں لوک بسائے کر اکٹھے سب ਨਿਕਟ ਬੁਲਾਏ।
ਮਹਾਰਾਜ ਜੀ ਨੇ ਜਾਣ ਤੋਂ ਪਹਿਲਾਂ ਜਿਹੜੇ ਆਨੰਦਪੁਰ ਸਾਹਿਬ ਚ ਸੰਗਤ ਵਸਾਈ ਹੈ, ਲੋਕ ਵਸਾਏ ਨੇ, ਉਹਨਾਂ ਸਾਰਿਆਂ ਲੋਕਾਂ ਨੂੰ ਮਹਾਰਾਜ ਜੀ ਨੇ ਇਕੱਠਾ ਕਰਕੇ ਆਪਣੇ ਕੋਲ ਮੰਗਵਾਇਆ, ਬੁਲਾਇਆ ਵੀ ਸਾਰੇ ਨਗਰ ਨਿਵਾਸੀ ਇਕੱਠੇ ਹੋ ਕੇ ਸਾਡੇ ਕੋਲ ਆ ਜਾਣ। ਸਾਰਿਆਂ ਨੂੰ ਇਕੱਠੇ ਕਰਕੇ ਆਪਣੇ ਕੋਲ ਬੁਲਵਾਇਆ ਹੈ।
ਸਾਦਰ ਕਯੋ ਬਸੋ ਸੁਖ ਪਾਏ।
ਬੜੇ ਸਤਿਕਾਰ ਨਾਲ ਮਹਾਰਾਜ ਜੀ ਨੇ ਹੁਕਮ ਕੀਤਾ, ਭਾਈ ਤੁਸੀਂ ਹੁਣੇ ਨਗਰ ਛੱਡ ਕੇ ਨਹੀਂ ਜਾਣਾ ਕਿਤੇ, ਤੁਸੀਂ ਆਪਣੇ ਸਤਿਕਾਰ ਸਹਿਤ ਇਸ ਨਗਰ ਦੇ ਵਿਚ ਨਿਵਾਸ ਕਰੋ, ਇੱਥੇ ਰਹਿ ਕੇ ਸੁਖ ਪ੍ਰਾਪਤ ਕਰੋ।
ਅਬ ਤੀਰਥ ਕਰਨ ਸਿਧਾਏ।
ਅਸੀਂ ਤੀਰਥ ਯਾਤਰਾ ਤੇ ਚੱਲੇ ਆ, ਦੇਸਾਂ ਦਾ ਰਟਨ ਕਰਨ ਚੱਲੇ ਆ। ਬਹੁਤ ਸਾਰੇ ਸਿੱਖ ਸਾਨੂੰ ਪੁਕਾਰਾਂ ਕਰ ਰਹੇ ਨੇ, ਉਹਨਾਂ ਨੂੰ ਦਰਸ਼ਨ ਦੇਣ ਵਾਸਤੇ ਚੱਲੇ ਹਾਂ।
ਕਿਸਕ ਦਿਨੇ ਸੇ ਜੰਗਲ ਦੇਸ਼।
ਅਸੀਂ ਕੁਝ ਸਮਾਂ ਜੰਗਲ ਦੇ ਇਲਾਕੇ ਚ, ਮਾਲਵੇ ਦੇ ਇਲਾਕੇ ਵਿਚ ਵਿਚਰਨਾ ਹੈ।
ਕਰੈ ਬਿਤਾਵਨ ਹੋਏ ਪਰਵੇਸ਼।
ਜੰਗਲ ਦੇ ਇਲਾਕੇ ਵਿਚ ਹੀ ਸਾਡਾ ਸਮਾਂ ਬਤੀਤ ਹੋਣਾ। ਜੰਗਲ ਦੇ ਇਲਾਕੇ ਚ, ਮਾਲਵੇ ਦੇ ਇਲਾਕੇ ਦੇ ਵਿਚ, ਬਾਂਗਰ ਦੇ ਇਲਾਕੇ ਦੇ ਵਿਚ ਅਸੀਂ ਵਿਚਰਨਾ ਹੈ।
ਹੁਣ ਹਬ ਪੂਰਬ ਦੇਸ਼ ਪਧਾਰੈ।
ਜੰਗਲ ਦੇ ਇਲਾਕੇ ਚ ਹੁੰਦੇ ਹੋਇਆ ਅਸੀਂ ਪੂਰਬ ਦੇਸ਼ ਨੂੰ ਚਲੇ ਜਾਣਾ। ਪਹਿਲਾਂ ਜੰਗਲ ਦੇ ਇਲਾਕੇ ਚ ਜਾਣਾ, ਉਥੇ ਕਈ ਪਿੰਡਾਂ ਦੇ ਲੋਕਾਂ ਦੀ ਭਾਵਨਾ ਪੂਰੀ ਕਰਨੀ ਹੈ, ਫਿਰ ਇਨ੍ਹਾਂ ਇਲਾਕਿਆਂ ਚ ਹੁੰਦੇ ਹੋਇਆ ਅਸੀਂ ਪੂਰਬ ਦਿਸ਼ਾ ਨੂੰ ਚਲੇ ਜਾਣਾ ਹੈ।
ਜਿਹੜੇ ਤੈ ਕੇ ਦੇਸ਼ ਨਿਆਰਾ।
ਪੂਰਬ ਦੇਸ਼ ਦਾ ਜਿਹੜਾ ਇਲਾਕਾ ਹੈ, ਉਸ ਪਾਸੇ ਦੇ ਜਿਹੜੇ ਦੇਸ਼ ਨੇ, ਉਹ ਅਸੀਂ ਜਾ ਕੇ ਵੇਖਣੇ ਹਨ।
ਹੱਥ ਜੋੜ ਪੁਨ ਨਰਨ ਸੁਨਾਏ, ਤੁਮ ਹਮਰੇ ਨਿਤ ਨਾਥ ਸਦਾਏ।
ਜਦੋਂ ਨਗਰ ਵਾਸੀਆਂ ਨੇ ਵੇਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਤਾਂ ਚੱਲਣ ਦੀ ਤਿਆਰੀ ਕਰ ਲਈ ਹੈ, ਉਹਨਾਂ ਨੇ ਹੱਥ ਜੋੜੇ ਤੇ ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨ ਫੜ ਕੇ ਬੇਨਤੀਆਂ ਕਰਨ ਲੱਗੇ। ਮਹਾਰਾਜ ਤੁਸੀਂ ਸਾਡੇ ਨਾਥ ਹੋ, ਸਾਡੇ ਸਾਹਿਬ ਹੋ, ਸਾਡੇ ਮਾਲਕ ਹੋ, ਮਹਾਰਾਜ ਸੱਚੇ ਪਾਤਸ਼ਾਹ, ਸਾਨੂੰ ਸਾਰਿਆਂ ਨੂੰ ਤੁਹਾਡਾ ਆਸਰਾ। ਅਸੀਂ ਇਸ ਨਗਰ ਵਿਚ ਵੀ ਵਸੇ ਹਾਂ ਤੇ ਤੁਹਾਡਾ ਆਸਰਾ ਧਾਰਨ ਕਰਕੇ ਅਸੀਂ ਇਸ ਨਗਰ ਵਿਚ ਨਿਵਾਸ ਕੀਤਾ ਹੈ।
ਦੂਰ ਕੇ ਨਿਕਟ ਰਹੋ ਕਿਸ ਥਾਨੂ, ਸਦ ਸਮਰੱਥ ਗੁਰੂ ਭਗਵਾਨ।
ਮਹਾਰਾਜ ਭਾਵੇਂ ਦੂਰ ਰਹੋ ਤੇ ਭਾਵੇਂ ਨੇੜੇ ਰਹੋ, ਤੁਸੀਂ ਸਦਾ ਸਮਰੱਥ ਹੋ। ਸਰੀਰ ਕਰਕੇ ਭਾਵੇਂ ਨੇੜੇ ਰਹੋ ਭਾਵੇਂ ਦੂਰ ਰਹੋ, ਪਰ ਮਹਾਰਾਜ ਤੁਸੀਂ ਸਾਡੀ ਸਦਾ ਜਿੱਥੇ ਵੀ ਅਸੀਂ ਆਰਾਧਨਾ ਕਰਦੇ ਹਾਂ ਉਥੇ ਹੀ ਸਾਡੀ ਸਹਾਇਤਾ ਕਰਨ ਵਾਲੇ ਸਮਰੱਥ ਦੇਵ ਹੋ, ਉਥੇ ਹੀ ਸਾਡੀ ਮਦਦ ਕਰਨ ਵਾਲੇ ਸਮਰੱਥ ਹੋ।
ਆਪਣੇ ਜਾਨ ਸਹਾਇਤਾ ਕਰਿਓ।
ਮਹਾਰਾਜ ਸਾਨੂੰ ਆਪਣੇ ਜਾਣ ਕੇ ਸਾਡੀ ਸਹਾਇਤਾ ਕਰਿਆ, ਜੇ ਜਦੋਂ ਵੀ ਲੋੜ ਪਵੇਗੀ ਅਸੀਂ ਆਪ ਜੀ ਦੀ ਆਰਾਧਨਾ ਕਰਾਂਗੇ, ਤੁਹਾਨੂੰ ਧਿਆਵਾਂਗੇ। ਮਹਾਰਾਜ ਤੁਸੀਂ ਕਿਰਪਾ ਕਰਕੇ ਆ ਕੇ ਸਾਡੀ ਸਹਾਇਤਾ ਕਰਨੀ, ਸਾਡੀ ਮਦਦ ਕਰਨੀ, ਜਿੱਥੇ ਵੀ ਆਰਾਧੀਏ ਜਿੱਥੇ ਵੀ ਧਿਆਈਏ ਮਹਾਰਾਜ ਉਥੇ ਹੀ ਸਾਡੀ ਸਹਾਇਤਾ ਕਰਨੀ, ਐਸਾ ਤਰਸ ਕਰੋ।
ਪੌਰੋ ਆਵਨ ਤੁਰਨ ਚਾਹੀਏ।
ਮਹਾਰਾਜ ਜੀ ਫਿਰ ਮੁੜ ਕੇ ਦੁਬਾਰਾ ਛੇਤੀ ਆਉਣਾ, ਜਿਆਦਾ ਸਮਾਂ ਨਾ ਲਾਣਾ, ਸਾਨੂੰ ਤੁਹਾਡੇ ਦਰਸ਼ਨ ਵੀ ਚਾਹੀਦੇ ਨੇ। ਇਸ ਕਰਕੇ ਮਹਾਰਾਜ ਜੀ ਜੇ ਹੁਣ ਚੱਲੇ ਹੋ ਤੇ ਜਾਓ, ਅਸੀਂ ਰੋਕਦੇ ਨਹੀਂ, ਪਰ ਦੁਬਾਰਾ ਛੇਤੀ ਮੁੜ ਕੇ ਆਉਣਾ, ਛੇਤੀ ਚੱਲ ਕੇ ਆਉਣਾ।
ਸਦਾ ਅਲੰਬ ਤੁਮਾਰੇ ਰਹੇ।
ਮਹਾਰਾਜ ਅਸੀਂ ਸਦਾ ਤੁਹਾਡੇ ਆਸਰੇ ਰਹਿੰਦੇ ਹਾਂ, ਅਸੀਂ ਤਾਂ ਸਦਾ ਨਿੱਤ ਆਸਰਾ ਤੁਹਾਡਾ ਮੰਗਦੇ ਹਾਂ। ਸਾਡੇ ਵਾਸਤੇ ਤਾਂ ਸਭ ਤੋਂ ਉੱਚੇ, ਸਭ ਤੋਂ ਵੱਡੇ ਤੁਸੀਂ ਹੋ, ਤੁਹਾਡੇ ਤੋਂ ਵੱਡਾ ਸਾਡਾ ਕੋਈ ਆਸਰਾ ਨਹੀਂ। ਗਰੀਬਨ ਬਾਜ
ਸਦਾ ਪ੍ਰਤੀਕਤੀ ਚਿਤਰ।
ਅਸੀਂ ਸਦਾ ਉਡੀਕਦੇ ਰਹਾਂਗੇ ਕਿ ਤੁਸੀਂ ਕਦੋਂ ਵਾਪਸ ਮੁੜੋ, ਅਸੀਂ ਸਦਾ ਉਡੀਕਦੇ ਰਹਾਂਗੇ, ਸਦਾ ਸਾਡੇ ਮਨ ਦੇ ਵਿਚ ਉਡੀਕ ਬਣੀ ਰਹੇਗੀ।
ਜਾਬੀ ਆਓ ਪੁਰ ਬਸੈ ਬਡੇਰਾ, ਨਾ ਤਾਂ ਇਤੇ ਹੋਏ ਜਿਮਹੇਰਾ।
ਜਦੋਂ ਤੁਸੀਂ ਦੁਬਾਰਾ ਆਓਗੇ, ਹੋ ਸਕਦਾ ਹੈ ਨਗਰ ਹੋਰ ਵੱਧ ਜਾਏ, ਹੋਰ ਲੋਕ ਆ ਕੇ ਇਸ ਨਗਰ ਵਿਚ ਨਿਵਾਸ ਕਰ ਲੈਣ, ਜਾਂ ਫਿਰ ਇਹ ਵੀ ਹੋ ਸਕਦਾ ਵੀ ਜਿੰਨਾ ਕੁ ਵਸਾ ਕੇ ਚੱਲੇ ਹੋ ਇੰਨਾ ਹੀ ਰਹੇਗਾ, ਤੁਹਾਡੇ ਆਉਣ ਦੇ ਉੱਤੇ ਬਾਅਦ ਵਿਚ ਵਧੇਗਾ, ਏਦਾਂ ਵੀ ਹੋ ਸਕਦਾ ਹੈ।
ਸੁਣ ਸਤਿਗੁਰੂ ਪ੍ਰਸੰਨ ਵਿਸਾਲਾ।
ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੜੇ ਪ੍ਰਸੰਨ ਹੋਏ, ਨਗਰ ਵਾਸੀਆਂ ਦੀ ਬੇਨਤੀ ਸੁਣ ਕੇ ਪ੍ਰਸੰਨ ਹੋਏ, ਤੇ ਪ੍ਰਸੰਨ ਹੋ ਕੇ ਸਤਿਗੁਰੂ ਗਰੀਬਨ ਬਾਜ ਜੀ
ਕਹਿਤ ਭਏ ਤਿੰਨ ਕੋ ਤਤਕਾਲਾ
ਬੋਲੇ। ਗਰੀਬਨ ਬਾਜ ਤਾਤਕਾਲ ਬੋਲੇ, ਉਸੇ ਵਕਤ ਬੋਲੇ ਤੇ ਕਹਿਣ ਲੱਗੇ,
ਮਹਾਂਪੁਰਖ جب جنم سو پاوے اپنو جان یہاں تب آوے.
مہاراج جی کہندے پائیے نگر بڑا وڈا بسے گا کیونکہ آن والے سمے وچ ایک بڑے بڑے مہان تیجسوی تپسوی سور بیر بلی نے اوتار دھارن کرنا ہے تے او اس نگر نو اپنا جان کے اس نگر وچ چل کے آن گے. اشارہ گرو کلگیدھر جی وال بڑے بڑے مہاپرکھ ہون گے تیجسوی ہون گے اور اس نگر نو اپنا جدی نگر جان کے اس نگر وچ چل کے آن گے.
کرے بساون صاحب وسالا
او اینو وسان گے او اینو بڑا وڈا کر کے وساؤن گے بہت زیادہ وشال اس نگر دا دائرہ بناؤن گے.
رچنا ادھک رچے تتکالا
اتھے آ کے او بڑی پرکار دی رچنا رچن گے قلعے اسارن گے اس جگہ تے آ کے اس نگر وچ آ کے قلعیاں دی اساری کرن گے.
بیج ماتریاں کین بساون
اسی تا بیج ماتر ہی نگر وسایا چھوٹا جیا اسی تا بیج ماتر جا اس طرح کہہ لیے بھی زمین چ بیج ہی بیجیا اس نگر دا اسی تا بیج ماتر اس نگر نو وسایا ہے.
سرور سمت ہوئے بردھامن
پر جدو او آن گے نا انہاں دے سمے درخت بن کے نگر پھیلے گا اسی تا بیج ہی بیجیا پر انہاں دے سمے درخت بن کے نگر دا پسارا پسرے گا اے نگر وشال ہو کے دور دور تک پسرے گا.
لوک ہزاروں نت پرتے آویں بسنہار دیرگ سکھ پاویں
ہزاراں لوک ایتھے نتا پرتی آون گے اور اس نگر وچ بس کے سارے سکھ پراپت کرن گے. اس نگر وچ رہ کے انہاں ساریاں نوں دیرگ سکھ دی پراپتی ہووے گی.
اتیادک سن گر کی بانی
اج دے وچن نگر واسیاں نے سنے ہن
سبن جوڑ کر بندن ٹھانے
سب نے ہاتھ جوڑ کے بڑے پیار نال ستگراں دے چرناں تے بندنا کیتی متھا ٹیکیا
سب ستگر تیاری کروائے
ستگرو جی نے چلن دیاں تیاریاں کروا دیاں کمر کسے کر لے چلن دے آنند پور صاحب تو مہاراج جی مالوے دے علاقے نو چلے ہن
واہن زین ادھک چھب چھائے
اور بڑے بڑے سونے واہناں تے ستگرو جی سوار ہو کے کاٹھیاں تے سوار ہو کے چل پئے نے بڑیاں بڑیاں سندر کاٹھیاں گھوڑیاں تے پائیاں نے
سب کو تیرج دے کر پلے
نگر نواسیاں دے اندر وراغ بھی ہے ستگراں دے وچھڑن دا مہاراج جی نے ساریاں نو تیرج دتا ہے تھرما دتا تے تیرج دے کے ستگرو جی چلے ہن
سکھ ادھارن دیشن چلے
دیشاں دا ادھار کرن واسطے ستگرو مہاراج سچے پاتشاہ جی دیشاں دا رٹن کرن واسطے تیرتھ اشنان دے بہانے چلے ہن
مات نانکی چندن مائے
ستگرو جی دے پوجنیک ماتا ماتا نانکی جی او بھی بڑے سونے رتھ تے سوار ہو کے چلے ہن
پتر سمیت ہر سنگ جائے
من وچ بھی ماتا نانکی دے بھی بڑا بھاری سنیہ اپنے پتر دا بہت زیادہ پیار ہے تے اسی پیار دے وچ پجے ہوئے ماتا جی چلے نے
بہت تیرتھن کے اشنان
نالے بہت سارے تیرتھاں دا رٹن کرنا تیرتھ یاترا کرنی ہے
ادک شریکا چھوڑن جان
نالے نا علاقیاں وچ شریکا بہتا ہونا ہے ماتا جی نوں بھی پتا ہے کہ شریک تنگ کر دے نے پہلا تیر مال نے گولیاں تک چلوائیاں نے خبرے ہور پتا نے کی کرنے شریک اپنے من چ ویر رکھن شریکے ورگا دشمن دنیا چ نہیں کوئی ہوندا شریکا متر بھی نہیں ہوندا تے شریکے بنا سردا بھی نہیں کئیاں دا پر شریکے ورگا دشمن بھی کسے دا نہیں ہوندا اس کر کے ماتا جی دے من چ بھی یہی اچھا سی بھی اتھوں چلے جائیے تو ماتا جی دے من دا بھی پھرنا ستگرو نویں پاتشاہ پورا کردیاں چلے نے
شری گجری چڑھ کر سب ڈورے
ماتا گجری جی بھی ڈولے تے سوار ہوئے نے وہ بھی چلے ہن
پتی کے سنگ چلی سکھ لورے
اپنے پتی دھن گرو تیگ بہادر صاحب دے نال ماتا گجری جی ڈولے تے سوار ہو کے چلے ہن
برات کرپال ساتھ نج کرے ہو
ماتا گجری جی دا برا سی ماما کرپال چند تے ماما کرپال چند جی بھی ستگراں دے نال ہی رہندے سن تو ماتا گجری جی دے نال نال ماما کرپال چند جی بھی چل پئے.
جا ਜੇ ਚਾਹਤ ਪਰਲੋਕ ਹੋਏ ਭਲੇ,
ਜਿਹੜੇ ਪਰਲੋਕ ਵਿਚ ਆਪਣਾ ਭਲਾ ਚਾਹੁੰਦੇ ਨੇ। ਮਾਮਾ ਕਿਰਪਾਲ ਚੰਦ ਜੀ ਗੁਰੂ ਘਰ ਦੀ ਸੇਵਾ ਕਰਦੇ ਨੇ, ਗੁਰੂ ਘਰ ਚ ਰਹਿੰਦੇ ਨੇ, ਇੱਛਾ ਇਹ ਹੈ ਵੀ ਮੇਰਾ ਪਰਲੋਕ ਸਵਰ ਜਾਏ। ਸਤਿਗੁਰੂ ਜੀ ਮੇਰਾ ਪਰਲੋਕ ਸਵਾਰ ਦੇਣੇ, ਲੋਕ ਸੁਖੀਏ ਪਰਲੋਕ ਸੁਹੇਲੇ ਕਰ ਦੇਣ, ਇਹ ਆਪਣੇ ਮਨ ਚ ਇੱਛਾ ਧਾਰਨ ਕਰਕੇ ਮਾਮਾ ਕਿਰਪਾਲ ਚੰਦ ਜੀ ਨਾਲ ਹਨ।
ਸ੍ਰੀ ਸਤਿਗੁਰ ਸਵਾਰ, ਸ੍ਰੀ ਨਾਨਕ ਔਰ ਸਿਮਰਨ ਧਾਰ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਵੀ ਆਪਣੀ ਸਵਾਰੀ ਤੇ ਸਵਾਰ ਹੋਏ ਨੇ, ਔਰ ਆਪਣੇ ਮਨ ਚ ਸਵਾਰ ਹੋਣ ਤੋਂ ਪਹਿਲਾਂ ਗੁਰੂ ਨਾਨਕ ਦਾ ਧਿਆਨ ਧਾਰਿਆ, ਵੱਡੇ ਸਤਿਗੁਰਾਂ ਦਾ ਧਿਆਨ ਧਾਰ ਕੇ ਉਨ੍ਹਾਂ ਦਾ ਸਿਮਰਨ ਕਰਕੇ ਚੱਲਣ ਤੋਂ ਪਹਿਲਾਂ ਉਨ੍ਹਾਂ ਦੇ ਮਨ ਦੇ ਵਿਚ ਅਰਦਾਸ ਕੀਤੀ, ਚੱਲਣ ਤੋਂ ਪਹਿਲਾਂ ਜੋਦੜੀ ਕੀਤੀ ਹੈ। 101 ਅਰਦਾਸਾਂ ਦੀ ਕਥਾ ਆਉਂਦੀ ਹੈ ਸੂਰਜ ਪ੍ਰਕਾਸ਼ ਵਿਚ, ਕਲਗੀਧਰ ਜੀ ਨੇ ਦੱਸੀਆਂ ਨੇ। ਉਨ੍ਹਾਂ ਵਿਚ ਇਕ ਅਰਦਾਸ ਇਹ ਵੀ ਹੈ ਵੀ ਜਦੋਂ ਚੱਲੇ, ਕਿਤੇ ਵੀ ਚੱਲੇ, ਚੱਲਣ ਤੋਂ ਪਹਿਲਾਂ ਅਰਦਾਸ ਕਰੇ ਕਿ ਮਹਾਰਾਜ ਚਾਲੇ ਪਾਉਣ ਲੱਗੇ ਹਾਂ, ਰਸਤੇ ਵਿਚ ਵਾਧ ਘਾਟ ਸਹਾਈ ਹੋਣਾ। ਉਹ ਮਹਾਰਾਜ ਸੱਚੇ ਪਾਤਸ਼ਾਹ ਵੀ ਚੱਲੇ ਤੇ ਚੱਲਣ ਤੋਂ ਪਹਿਲਾਂ ਅਰਦਾਸ ਕੀਤੀ ਹੈ, ਬੇਨਤੀ ਕੀਤੀ ਵੱਡੇ ਸਤਿਗੁਰਾਂ ਅੱਗੇ।
ਮੰਦ ਮੰਦ ਗਮਨੇ ਗੁਰਸਵਾਮੀ,
ਜਗਤ ਗੁਰੂ ਸਵਾਮੀ ਸਹਿਜੇ 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 ਸ੍ਰੀ ਅਨੰਦਪੁਰ ਸਾਹਿਬ ਤੋਂ ਸਾਰੀ ਸੰਗਤ ਸਮੇਤ, ਬੜੇ ਫਕੀਰ ਸੇਵਕ ਨਾਲ ਸੀ, ਪਰਿਵਾਰ ਹੈ ਨਾਲ ਸਤਿਗੁਰਾਂ ਦਾ, ਸਾਰਿਆਂ ਨੂੰ ਨਾਲ ਲੈ ਕੇ ਚੱਲੇ ਨੇ।
ਸਕਲ ਕਟਨ ਕੇ ਅੰਤਰ ਜਾਮੀ,
ਐਸੇ ਸਤਿਗੁਰੂ ਜੀ ਜਿਹੜੇ ਸਾਰੇ ਘਟਾਂ ਦੇ ਅੰਤਰ ਜਾਮੀ ਨੇ। ਪ੍ਰਭ ਮੇਰਾ ਅੰਤਰ ਜਾਮੀ ਜਾਣ, ਸਾਰਿਆਂ ਦੇ ਅੰਦਰ ਦੀ ਜਾਣਨ ਵਾਲੇ ਸਵਾਮੀ ਸਤਿਗੁਰੂ ਜੀ ਹਨ।
ਪ੍ਰਥਮ ਸਿਵਰ ਦੋਇ ਕੋਸ ਲਗਾਇਓ,
ਮਹਾਰਾਜ ਜੀ ਨੇ ਦੋ ਕੋਹ ਦਾ ਪੈਂਡਾ ਤੈਅ ਕੀਤਾ ਅਨੰਦਪੁਰ ਸਾਹਿਬ ਤੋਂ, ਤੇ ਦੋ ਕੋਹ ਦਾ ਪੈਂਡਾ ਤੈਅ ਕਰਕੇ ਮਹਾਰਾਜ ਜੀ ਨੇ ਡੇਰਾ ਕੀਤਾ ਹੈ।
ਹਰ ਸਮੁਦਾਏ ਮਿਲਣ ਕੋ ਆਇਓ,
ਉੱਥੇ ਬੜਾ ਸਮੁਦਾਇ ਸਿੱਖਾਂ ਦਾ, ਜਿਨ੍ਹਾਂ ਜਿਨ੍ਹਾਂ ਨੂੰ ਖਬਰਾਂ ਮਿਲੀਆਂ, ਇਲਾਕੇ ਦੇ ਲੋਕਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਮਾਲਵੇ ਦੇ ਇਲਾਕੇ ਨੂੰ ਜਾ ਰਹੇ ਨੇ, ਪੂਰਬ ਦੇਸ਼ ਨੂੰ ਜਾ ਰਹੇ ਨੇ, ਤਾਂ ਪਤਾ ਨੀ ਦੁਬਾਰਾ ਕਦੋਂ ਦਰਸ਼ਨ ਹੋਣ। ਇਸ ਕਰਕੇ ਬਹੁਤ ਸਾਰੇ ਸਿੱਖ ਸੇਵਕ ਬੜੇ ਉਮਾਹ ਨਾਲ, ਭਾਰੀ ਉਤਸ਼ਾਹ ਨਾਲ ਚੱਲ ਕੇ ਸਤਿਗੁਰਾਂ ਦੇ ਚਰਨਾਂ ਵਿਚ ਆ ਕੇ ਹਾਜ਼ਰ ਹੋਏ ਨੇ।
ਜੀਤ ਕਦਰਬ ਕੋਸ਼ ਮੈਂ ਜਾਨਾ, ਕੋਸ਼ ਪਤੀ ਸੰਗ ਬਾਕ ਬਖਾਨਾ।
ਮਹਾਰਾਜ ਜੀ ਨੇ ਖਜ਼ਾਨੇ ਚ ਜਿੰਨੀ ਮਾਇਆ ਸੀ ਨਾ, ਕੋਸ਼ ਕਹਿੰਦੇ ਨੇ ਖਜ਼ਾਨੇ ਨੂੰ, ਖਜ਼ਾਨੇ ਚ ਜਿੰਨੀ ਮਾਇਆ ਸੀ, ਮਹਾਰਾਜ ਜੀ ਨੇ ਖਜ਼ਾਨਚੀ ਨੂੰ ਹੁਕਮ ਕੀਤਾ ਜਿਹੜਾ ਖਜ਼ਾਨਾ ਸੰਭਾਲਦਾ ਸੀ। ਖਜ਼ਾਨਚੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ ਹੈ,
ਇੱਕ ਦਾਸ ਕੋਪੁਰ ਮੈਂ ਤਿਆਗਾ,
ਉਹਨੂੰ ਸਾਰਾ ਖਜ਼ਾਨਾ ਆਖਿਆ ਵੀ ਇੱਕ ਸੇਵਾਦਾਰ ਛੱਡ ਦਿੱਤਾ ਅਨੰਦਪੁਰ ਸਾਹਿਬ ਚ, ਇੱਕ ਦਾਸ ਦੀ ਡਿਊਟੀ ਲਾ ਦਿੱਤੀ ਵੀ ਤੂੰ ਅਨੰਦਪੁਰ ਸਾਹਿਬ ਦੀ ਸਾਰੀ ਜਿੰਮੇਵਾਰੀ ਸੰਭਾਲਣੀ ਹੈ, ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਵੇ, ਪਰੇਸ਼ਾਨੀ ਆਵੇ, ਉਹਨੂੰ ਨਜਿੱਠਣਾ। ਇਹਦਾ ਇੱਕ ਦਾਸ ਮਹਾਰਾਜ ਜੀ ਨੇ ਉਹਨੂੰ ਮਾਇਆ ਦੇ ਦਿੱਤੀ ਖਜ਼ਾਨੇ ਚੋਂ, ਔਰ ਉਹਨੂੰ ਸ੍ਰੀ ਅਨੰਦਪੁਰ ਸਾਹਿਬ ਛੱਡ ਦਿੱਤਾ।
ਆਏ ਸਮਾਨ ਰਿਹਾ ਬਡਭਾਗਾ,
ਸਤਿਗੁਰਾਂ ਦੀ ਆਗਿਆ ਮੰਨ ਕੇ ਉਹ ਜਿਹੜਾ ਸੇਵਕ ਸੀ, ਸਤਿਗੁਰਾਂ ਦੀ ਆਗਿਆ ਵਿਚ ਰਹਿੰਦਾ ਹੋਇਆ ਵੱਡਿਆਂ ਭਾਗਾਂ ਵਾਲਾ ਉਹ ਸੇਵਕ ਸ੍ਰੀ ਅਨੰਦਪੁਰ ਸਾਹਿਬ ਰਿਹਾ।
ਸਗਰੋ ਧਨ ਜਿਸ ਕੋ ਤਵ ਦੀਨਾ,
ਮਹਾਰਾਜ ਜੀ ਨੇ ਜਿੰਨੀ ਮਾਇਆ ਸੀ ਖਜ਼ਾਨੇ ਚ ਸਾਰੀ ਉਹਨੂੰ ਦੇ ਦਿੱਤੀ, ਇੱਕ ਰੁਪਈਆ ਨਾਲ ਨੀ ਰੱਖਿਆ ਵੀ ਅੱਗੇ ਖਰਚ ਵਿਚ ਰਸਤੇ ਵਿਚ ਖਰਚਾ ਕਿਵੇਂ ਕਰਾਂਗੇ, ਇਹ ਨੀ ਸੋਚਿਆ। ਜਾਣਦੇ ਸਨ ਵੀ ਜਿੱਥੇ ਜਾਵਾਂਗੇ ਪਰਮੇਸ਼ਰ ਹੋਰ ਭੇਜ ਦੇਗਾ, ਪਰਾਲਬਧ ਤਾਂ ਜਿੱਥੇ ਵੀ ਜਾਣਾ ਉੱਥੇ ਮਿਲ ਹੀ ਜਾਣੀ ਹੈ, ਜਿੱਥੇ ਵੀ ਬੰਦਾ ਜਾਂਦਾ ਮਿਲਦੀ ਪਰਾਲਬਧ ਹੀ ਹੈ, ਪਰਾਲਬਧ ਤੋਂ ਵੱਧ ਕਦੇ ਕਿਸੇ ਵੀ ਇਨਸਾਨ ਨੂੰ ਪ੍ਰਾਪਤ ਨਹੀਂ ਹੋਇਆ। ਭਰਥਰੀ ਜੀ ਦਾ ਕਥਨ ਹੈ ਕਿ ਮਿੱਟੀ ਦਾ ਘੜਾ ਭਾਵੇਂ ਸਮੁੰਦਰ ਚੋਂ ਭਰ ਲਓ ਤੇ ਭਾਵੇਂ ਖੂਹ ਵਿਚੋਂ ਭਰ ਲਓ, ਪਾਣੀ ਉਹਦੇ ਵਿਚ ਓਨਾ ਕਿ ਆਉਣਾ ਜਿੰਨਾ ਉਹਦਾ ਆਕਾਰ ਹੈ। ਇਹ ਨਹੀਂ ਕਿ ਸਮੁੰਦਰ ਵਿਚ ਭਰ ਕੇ ਜ਼ਿਆਦਾ ਆ ਜਾਣਾ ਤੇ ਖੂਹ ਵਿਚ ਭਰ ਕੇ ਥੋੜਾ, ਮਿਲਣੀ ਹਰ ਇੱਕ ਇਨਸਾਨ ਨੂੰ ਆਪਣੀ ਪਰਾ ਲੱਭਦੀ ਹੈ, ਜਿੱਥੇ ਮਰਜ਼ੀ ਚਲਾ ਜਾਏ ਹਰ ਜਗ੍ਹਾ ਤੇ ਪਰਾ ਲੱਭਦੀ ਮਿਲਣੀ ਹੈ। ਉਹ ਮਹਾਰਾਜ ਜੀ ਨੇ ਜਿੰਨਾ ਖਜ਼ਾਨਾ ਸੀ ਉਹ ਸੇਵਾਦਾਰ ਨੂੰ ਦੇ ਦਿੱਤਾ, ਤੇ ਆਪ ਆਪਣਾ ਖਜ਼ਾਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਖਾਲੀ ਸੀ, ਰਸਤੇ ਚ ਫਿਰ ਭਰ ਗਿਆ। ਫਿਰ ਬੇਅੰਤ ਸੰਗਤਾਂ ਆ ਗਈਆਂ, ਆ ਕੇ ਕੋਈ ਮਾਇਆ ਭੇਟ ਕਰਦਾ, ਕੋਈ ਵਸਤੂਆਂ ਭੇਟ ਕਰਦਾ, ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਸੇਵਾਦਾਰ ਨੂੰ, ਦਾਸ ਨੂੰ ਸਾਰਾ ਖਜ਼ਾਨਾ ਸੌਂਪ ਕੇ ਅਨੰਦਪੁਰ ਸਾਹਿਬ ਛੱਡ ਆਏ।
ਕਹਿਓ ਗੁਰੂ ਲਖ ਖਰਚ ਮਹਾਨਾ,
ਮਹਾਰਾਜ ਜੀ ਨੇ ਕਿਹਾ ਉਹਨੂੰ ਵੀ ਖਰਚਾ ਬੜਾ ਹੋਣਾ, ਇਹ ਮਾਇਆ ਤੈਨੂੰ ਥਾਂ ਦੇ ਰਹੇ ਆ, ਇਹ ਤੂੰ ਕੰਮ ਲਾਉਣੀ ਸੰਭਾਲ ਕੇ ਨੀ ਰੱਖਣੀ, ਇਹ ਜਿਹੜਾ ਪੈਸਾ ਰੁਪਈਆ ਤੈਨੂੰ ਦੇ ਕੇ ਚੱਲੇ ਆ, ਇਹ ਖਰਚਾ ਕਰਨਾ, ਇਹਦਾ ਮਹਾਨ ਖਰਚ ਹੋਵੇਗਾ।
ਧੁੱਪ ਲਗਾਵੋ, ਸਦਨ ਬਣਾਵੋ।
ਇੱਥੇ ਆਨੰਦਪੁਰ ਸਾਹਿਬ ਚ ਖੂਹ ਦੀ ਲੋੜ ਹੈ, ਇੱਕ ਤਾਂ ਖੂਹ ਲਵਾ ਦੇ, ਇਹ ਸੋਹਣੇ ਮਕਾਨ ਬਣਾਉਣੇ ਨੇ। ਮੰਦਰ ਉਸਾਰੀ ਜਿਹੜੀ ਅਜੇ ਚੱਲ ਵੀ ਰਹੀ ਸੀ ਜਦੋਂ ਸਤਿਗੁਰੂ ਜੀ ਚੱਲੇ ਨੇ, ਤੇ ਮਹਾਰਾਜ ਜੀ ਕਹਿੰਦੇ ਮੰਦਰ ਵੀ ਉਸਾਰੀ ਕਰਵਾਉਣੇ ਨੇ ਤੇ ਖੂਹ ਵੀ ਲਵਾਣਾ ਹੈ। ਜਿੰਨੀ ਮਾਇਆ ਨਗਰ ਵਾਸਤੇ ਖਰਚਣੀ ਹੈ, ਨਗਰ ਵਸਾਉਣ ਵਾਸਤੇ ਖਰਚਣੀ, ਤਾਂ ਜੋ ਨਗਰ ਵਾਸੀਆਂ ਨੂੰ ਪਾਣੀ ਦੀ ਵੀ ਇੱਥੇ ਦਿੱਕਤ ਨਾ ਆਵੇ।
ਸਭ ਲੋਕ ਅਧਿਕ ਸੁੱਖ ਪਾਏ,
ਜਿਵੇਂ ਸਾਰਿਆਂ ਨੂੰ ਸਾਰੇ ਸੁੱਖ ਪ੍ਰਾਪਤ ਹੋਣ, ਉਹ ਸਾਰੀਆਂ ਸਹੂਲਤਾਂ ਇਸ ਨਗਰ ਵਿੱਚ ਸਾਰਿਆਂ ਨੂੰ ਦੇਣੀਆਂ ਨੇ। ਇਹ ਸਾਰੀ ਮਾਇਆ, ਇਹ ਸਾਰਾ ਪੈਸਾ ਨਗਰ ਵਾਸੀਆਂ ਨੂੰ ਸਹੂਲਤਾਂ ਦੇਣ ਵਾਸਤੇ ਖਰਚਣਾ।
ਸੋ ਤੁਮ ਕੀਜੈ ਸਦਾ ਬਣਾਏ,
ਇੱਥੇ ਸੋਹਣਾ ਖੂਹ ਰਚੋ, ਬੌਲੀ ਰਚੋ, ਤੇ ਫੇਰ ਸੋਹਣੇ ਮਕਾਨ ਬਣਾਓ, ਜਿੱਥੇ ਆ ਕੇ ਇਸ ਖੱਟ ਰੁੱਤਾਂ ਦੇ ਵਿੱਚ ਲੋਕ ਰਹਿ ਸਕਣ। ਮੁਸਾਫਰਾਂ ਵਾਸਤੇ ਧਰਮਸ਼ਾਲਾ ਆਦਿਕ ਬਣਵਾਓ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਹੁਕਮ ਕੀਤਾ ਹੈ।
ਪੁਰ ਕੋ ਖੇਜ ਦਹਿਨ ਕੋਏ, ਜੇ ਕੋ ਦੇ ਰਹਿਣ ਸੋਏ।
ਸਤਿਗੁਰੂ ਤੇਗ ਬਹਾਦਰ ਸਾਹਿਬ ਨੇ ਵਰ ਦਿੱਤਾ, ਵਰ ਮਹਾਰਾਜ ਜੀ ਨੇ ਵਰਦਾਨ ਦਿੱਤਾ, ਆਖਿਆ ਕਿ ਆਨੰਦਪੁਰ ਸਾਹਿਬ ਨੂੰ ਕੋਈ ਦੁੱਖ ਨਹੀਂ ਦੇ ਸਕੇਗਾ, ਤੇ ਜਿਹੜਾ ਦੁੱਖ ਦੇਵੇਗਾ ਉਹਦਾ ਧਰਤੀ ਤੇ ਬੀਜ ਹੀ ਨਾਸ ਹੋ ਜਾਏਗਾ। ਦੁੱਖ ਦੇਣ ਵਾਲੇ ਆਏ, ਪਹਾੜੀ ਵੀ ਆਏ, ਅੱਜ ਪਹਾੜੀ ਲੱਭਦੇ ਨੇ ਕਿਤੇ, ਉਹ ਰਾਜਿਆਂ ਦੀਆਂ ਬਸ ਅੰਸਾਂ ਬੰਸਾਂ ਕਿੱਥੇ ਗਈਆਂ, ਉਹ ਰੰਗਾਂ ਨਹੀਂ ਲੱਭਦਾ। ਦੁੱਖ ਦਿੱਤਾ ਸੀ ਆਨੰਦਪੁਰ ਸਾਹਿਬ ਨੂੰ ਪਹੁੰਚਾਉਣ ਵਾਸਤੇ, ਖੇਤ ਦੇਣ ਵਾਸਤੇ, ਵਰਦਾਨ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ। ਕਹਿੰਦੇ ਇਸ ਨਗਰ ਨੂੰ ਕੋਈ ਖੇਤ ਨਹੀਂ ਦੇਵੇਗਾ, ਜਿਹੜਾ ਦੇਵੇਗਾ ਉਹ ਦੁੱਖ ਪਾਵੇਗਾ ਤੇ ਰਹੇਗਾ ਹੀ ਨਹੀਂ ਧਰਤੀ ਦੇ
ਉੱਤੇ।
ਮਹਾਰਾਜ ਜੀ ਨੇ ਜਿਹੜਾ ਸੇਵਾਦਾਰ ਨਗਰ ਵਿੱਚ ਛੱਡਿਆ, ਉਹਨੂੰ ਸਾਰੀ ਵਾਰਤਾਲਾਪ ਚੰਗੀ ਤਰ੍ਹਾਂ ਸਮਝਾਈ ਹੈ।
ਬੈਠੀ ਸੰਗਤ ਢਿੱਗ ਸਮਝਾਏ,
ਮਹਾਰਾਜ ਜੀ ਦੇ ਚਰਨਾਂ ਚ ਬਹੁਤ ਸਾਰੀ ਸੰਗਤ ਉਸ ਵੇਲੇ ਬੈਠੀ ਹੋਈ ਸੀ।
ਦਿਨ ਦਿਸ਼ ਦੇਖ ਦ੍ਰਿਸ਼ਟ ਯੁੱਧ ਕਰਨਾ,
ਮਹਾਰਾਜ ਜੀ ਨੇ ਉਧਰ ਹੀ ਵੇਖਿਆ, ਸਾਰੀ ਸੰਗਤ ਵੱਲ ਕਰੁਣਾ ਭਰੀ ਨਿਗਾਹ ਨਾਲ ਤੱਕਿਆ, ਜਿੰਨੀ ਸੰਗਤ ਸੀ ਸਭ ਤੇ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਿਆ ਹੈ।
ਚਾਹੇ ਤਿਨੈ ਕਲੇਸ਼ਨ ਹਰਨਾ,
ਮਹਾਰਾਜ ਜੀ ਸਾਰਿਆਂ ਦਾ ਕਲੇਸ਼ ਹਰਨਾ ਚਾਹੁੰਦੇ ਨੇ। ਜਿੰਨੀ ਸੰਗਤ ਹੈ ਸਾਰਿਆਂ ਦਾ ਦੁੱਖ, ਸਾਰਿਆਂ ਦੀਆਂ ਤਕਲੀਫਾਂ ਦੂਰ ਕਰਨੀਆਂ ਚਾਹੁੰਦੇ ਹਨ।
ਕੁਛ ਕਦੀਨ ਉਪਦੇਸ਼ ਬਣਾਏ,
ਮਹਾਰਾਜ ਜੀ ਨੇ ਕੁਝ ਕੁ ਉਪਦੇਸ਼ ਸਾਰਿਆਂ ਨੂੰ ਦਿੱਤਾ, ਸਾਰੀ ਸੰਗਤ ਨੂੰ ਦਿੱਤਾ।
ਹੋਰ ਵਿਸਰਜਨ ਕੀਨ ਸੁਣਾਏ,
ਮਹਾਰਾਜ ਜੀ ਨੇ ਸਾਰਿਆਂ ਨੂੰ ਵਿਸਰਜਿਤ ਕੀਤਾ, ਭਾਈ ਹੁਣ ਤੁਸੀਂ ਜਾਓ, ਆਪੋ ਆਪਣੇ ਨਗਰਾਂ ਨੂੰ ਵਾਪਸ ਚਲੇ ਜਾਓ।
ਬੋ ਸਿੱਖੋ ਨਰ ਤਨ ਰਤਨ,
ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਸਾਰੇ ਸਿੱਖਾਂ ਨੂੰ, ਆਖਿਆ ਭਾਈ ਸਿੱਖੋ, ਇਹ ਜਿਹੜਾ ਮਨੁੱਖੀ ਸਰੀਰ ਹੈ ਬੜਾ ਕੀਮਤੀ ਰਤਨ ਹੈ, ਇਹ ਜਿਹੜਾ ਮਨੁੱਖੀ ਜਮ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਉਪਦੇਸ਼ ਦੇ ਰਹੇ ਨੇ, ਇਹ ਉਪਦੇਸ਼ ਉਹਨਾਂ ਕੱਲੇ ਸਿੱਖਾਂ ਨੂੰ ਨੀ ਸਾਨੂੰ ਵੀ ਦੇ ਰਹੇ ਨੇ ਕਿ ਭਾਈ ਸਿੱਖੋ, ਇਹ ਜਿਹੜਾ ਮਨੁੱਖੀ ਸਰੀਰ ਹੈ ਇਹ ਬੜਾ ਕੀਮਤੀ ਰਤਨ ਹੈ।
ਜਿਮ ਸਫਲ ਹੈ ਤਿਮ ਕੀ ਜੈ ਯਤਨ,
ਜਿਵੇਂ ਇਹ ਸਫਲ ਹੋਵੇ ਉਸੇ ਤਰ੍ਹਾਂ ਦਾ ਯਤਨ ਕਰੋ, ਜਿਵੇਂ ਸਫਲ ਹੋਵੇ ਇਹਨੂੰ ਸਫਲਿਆ ਕਰਨ ਦਾ ਯਤਨ ਕਰਨਾ ਹੈ।
ਜਗ ਧੰਦੇ ਮੈਂ ਫਸ ਨਾ ਬਿਤਾਓ,
ਏਦਾਂ ਨੀ ਕਿ ਜਗਤ ਦੇ ਧੰਦਿਆਂ ਵਿਚ ਫਸ ਕੇ ਤੁਸੀਂ ਆਪਣਾ ਜਨਮ ਬਤੀਤ ਕਰੋ, ਐਸਾ ਨਾ ਹੋਵੇ ਕਿ ਤੁਹਾਡਾ ਮਨ ਜਗਤ ਦੇ ਧੰਦਿਆਂ ਵਿਚ ਹੀ ਫਸਿਆ ਰਹੇ ਤੇ ਜਗਤ ਦੇ ਧੰਦਿਆਂ ਵਿਚ ਹੀ ਫਸ ਕੇ ਇਹਨੂੰ ਬਤੀਤ ਨਹੀਂ ਕਰਨਾ।
ਬਿਨਸ ਜਾਏ ਪਿਖ ਨੈ ਬਿਰਮਾਵੋ,
ਜੋ ਕੁਝ ਵੀ ਦਿਸਦਾ ਸਭ ਕੁਝ ਬਿਨਸ ਜਾਣਾ ਤੇ ਇਹਨੂੰ ਵੇਖ ਕੇ ਬਿਰਮਾਉਣਾ ਨੀ, ਭਰਮਣਾ ਨਹੀਂ ਹੈ, ਇਹ ਜੋ ਨਜ਼ਰ ਆ ਰਿਹਾ ਮਹਾਰਾਜ ਕਹਿੰਦੇ ਬਿਨਸ ਜਾਣਾ, ਇਹ ਬਿਨਸ ਵਾਲਾ ਬਿਨਸਣ ਵਾਲਾ ਪਸਾਰਾ ਹੈ ਤੇ ਇਹਨੂੰ ਸੱਚ ਨੀ ਸਮਝਣਾ, ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤ, ਇਹ ਸਾਰੇ ਜਗਤ ਦੀ ਰਚਨਾ ਝੂਠੀ ਬਿਨਸਣਹਾਰ ਹੈ, ਇਹਨੂੰ ਵੇਖ ਕੇ ਆਪਣੇ ਮਨ ਚ ਭਰਮਣਾ ਨਹੀਂ।
ਹੋਏ ਨਿਸ਼ਪਾਪ ਹੇਤ ਜੀਵ ਕਾ, ਹੋਏ ਨਿਸ਼ਪਾਪ ਕਰੋ ਕਾਰ ਕੇ ਕਰ ਹਰ ਜਾਪ।
ਜੀ ਕਹਿੰਦੇ ਵੀ ਜਿਹੜੀ ਜੀਵਕਾ ਕਰਨੀ ਆ ਉਹ ਨਿਸ਼ਪਾਪ ਹੋ ਕੇ ਕਰਨੀ ਹੈ, ਆਪਣੀ ਜੀਵਿਕਾ ਵਾਸਤੇ ਪਾਪ ਨਹੀਂ ਕਰਨਾ ਵੀ ਕਿਸੇ ਦਾ ਪੇਟ ਵੱਢ ਕੇ ਆਪਣਾ ਪੇਟ ਭਰਨਾ, ਏਦਾਂ ਨਹੀਂ ਕਰਨਾ। ਨਿਸ਼ਪਾਪ ਹੋ ਕੇ ਪਾਪ ਕਿਰਤ ਕਰਨੀ ਹੈ, ਔਰ ਕਰੋ ਕਾਰ ਹਰ ਹਰ ਜਾਪ, ਨਾਲੇ ਜਦੋਂ ਕਿਰਤ ਕਰਨੀ ਹੈ ਉਦੋਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪਣਾ, ਕਿਰਤ ਕਰਦਿਆਂ ਨਾਲ ਨਾਮ ਜਪਣਾ ਹੈ।
ਮਨ ਮੈਂ ਸਿਮਰਨ ਕੀ ਲਿਵ ਰੱਖੋ,
ਆਪਣੇ ਮਨ ਚ ਸਿਮਰਨ ਦੀ ਲਿਵ ਰੱਖਣੀ ਹੈ, ਆਪਣੇ ਮਨ ਚ ਪਰਮੇਸ਼ਰ ਦੀ ਯਾਦ ਰੱਖਣੀ ਹੈ।
ਸਾਸ ਨਾ ਬਿਰਥਾ ਜਾਏ ਇਮਕਾ ਕੋ,
ਏਦਾਂ ਦੀ ਕਾਂਖਾ ਰੱਖਣੀ ਹੈ ਵੀ ਸਾਡਾ ਕੋਈ ਸਾਹ ਵਿਅਰਥ ਨਾ ਚਲਾ ਜਾਏ, ਮੇਰਾ ਕੋਈ ਸਾਹ ਵਿਅਰਥ ਨਾ ਚਲਾ ਜਾਏ। ਏਦਾਂ ਦੀ ਕਾਂਖਾ, ਏਦਾਂ ਦੀ ਇੱਛਾ ਰੱਖਣੀ ਕਿ ਮੇਰਾ ਕੋਈ ਦਮ, ਮੇਰਾ ਕੋਈ ਸਾਹ ਅਜਾਈ ਨਾ ਚਲਾ ਜਾਏ, ਵਿਅਰਥ ਨਾ ਬੀਤ ਜਾਏ।
ਸੰਗਤ ਜੈ ਗੁਰ ਕੀ ਮਿਲ ਜਾਏ,
ਜਿੱਥੇ ਗੁਰੂ ਕੀ ਸੰਗਤ ਮਿਲ ਕੇ ਇਕੱਠੀ ਹੋਵੇ, ਜਿੱਥੇ ਗੁਰੂ ਕੀਆਂ ਸੰਗਤਾਂ ਦਾ ਇਕੱਠ ਹੋਵੇ।
ਸੇਵਾ ਕਰੋ ਪ੍ਰੇਮ ਉਪਜਾਏ,
ਉਹਨਾਂ ਦੀ ਸੇਵਾ ਕਰਨੀ ਹੈ, ਸੰਗਤ ਦੀ ਸੇਵਾ ਕਰਨੀ ਹੈ ਤੇ ਸੰਗਤ ਦੀ ਸੇਵਾ ਪ੍ਰੇਮ ਨਾਲ ਕਰਨੀ ਹੈ।
ਪੱਖਾ ਪਾਣੀ ਪੀਸਣ ਕੀ ਜੈ,
ਪੱਖਾ ਚੱਲਣਾ, ਪਾਣੀ ਢੋਣਾ, ਤੇ ਸੰਗਤ ਵਾਸਤੇ ਪੀਸਣਾ ਪੀਸਣਾ ਹੈ, ਚੱਕੀ ਪੀਣੀ ਹੈ, ਭਾਵ ਆਟਾ ਆਦਿਕ ਪੀਸ ਕੇ ਸੰਗਤ ਲਈ ਲੰਗਰ ਤਿਆਰ ਕਰਨਾ ਹੈ।
ਜਥਾ ਸ਼ਕਤ ਧਨ ਆਦਿਕ ਦੀ ਜੈ,
ਜਥਾ ਸ਼ਕਤ ਮਾਇਆ ਆਦਿਕ ਵੀ ਦੇ ਸਕਦੇ ਹੋ ਤੇ ਦੇ ਕੇ ਭੇਟਾ ਕਰਨੀ ਹੈ।
ਅੰਨ ਬਸਨ ਅਰਪਣ ਕਰ ਦੇ ਹੋ,
ਅੰਨ ਬਸਤਰ ਏਦਾਂ ਦੀਆਂ ਵਸਤੂਆਂ ਸੰਗਤ ਵਾਸਤੇ ਅਰਪਣ ਕਰਨੀਆਂ ਨੇ।
ਚਰਨ ਚਾਪ ਸਫਲਤਾ ਪੈ ਹੋ,
ਫਿਰ ਜਿਹੜੀ ਸੰਗਤ ਦੂਰੋਂ ਬਾਹਰੋਂ ਚੱਲ ਕੇ ਆਵੇ ਉਹਨਾਂ ਦੇ ਚਰਨਾਂ ਦੀ ਮੁੱਠੀ ਚਾਪੀ ਵੀ ਕਰਨੀ ਹੈ। ਚਰਨ ਘੁੱਟਣੇ ਨੇ, ਚਰਨਾਂ ਦੀ ਮੁੱਠੀ ਚਾਪੀ ਕਰਨ ਦਾ ਵੀ ਬੜਾ ਵੱਡਾ ਫਲ ਹੈ, ਬੜਾ ਵੱਡਾ ਭਾਰੀ ਪ੍ਰਤਾਪ ਹੈ।
ਅਬ ਤਪ ਕਰਨੇ ਕੋ ਨੈ ਕਾਲ,
ਜੀ ਕਹਿੰਦੇ ਹੁਣ ਤਪੱਸਿਆ ਕਰਨ ਦਾ ਟਾਈਮ ਨਹੀਂ ਹੈ, ਵੀ ਹੁਣ ਜੇ ਤਪੱਸਿਆ ਕਰਨ ਦਾ ਸਮਾਂ ਕਹੀਏ, ਤਪ ਕਰਨ ਦਾ ਹੁਣ ਕੋਈ ਸਮਾਂ ਨਹੀਂ ਹੈ।
ਤੇ ਉਤਪਤ ਸ਼ਕਤ ਵਿਸਾਲ,
ਤਪ ਦੇ ਨਾਲ ਸ਼ਕਤੀਆਂ ਪੈਦਾ ਹੁੰਦੀਆਂ ਨੇ, ਤਪ ਕਰਨ ਦੇ ਨਾਲ, ਹੁਣ ਤਪ ਕਰਨ ਦਾ ਸਮਾਂ ਨਹੀਂ ਜਿਹਦੇ ਨਾਲ ਸ਼ਕਤੀਆਂ ਪੈਦਾ ਹੁੰਦੀਆਂ ਨੇ।
ਤੀਨੋ ਦੇ ਆਦ ਜਗ ਅਹੇ ਸੋਭੀ ਤਪ ਕੋ ਤਪਤ ਰਹੇ,
ਤਿੰਨ ਦੇਵਤੇ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਜਿਹੜੇ ਵੀ ਹੋਏ ਨੇ, ਇਨ੍ਹਾਂ ਤੋਂ ਇਲਾਵਾ ਹੋਰ ਵੀ ਬੜੇ ਦੇਵਤੇ ਰਿਸ਼ੀ ਮੁਨੀ ਜਿਹੜੇ ਤਪੱਸਿਆ ਕਰਦੇ ਰਹੇ, ਤਪ ਕਰਕੇ ਸ਼ਕਤੀ ਨੂੰ ਪ੍ਰਾਪਤ ਕਰਦੇ ਰਹੇ ਨੇ।
ਅਸ ਕੋ ਵਸਤ ਨਾ ਜਾਣੀ ਪਰੇ, ਪਾਏ ਨਹੀਂ ਤਪ ਤਾਪਨ ਕਰੇ,
ਐਸੀ ਕੋਈ ਵਸਤੂ ਨਹੀਂ ਕਿ ਤਪ ਕਰਕੇ ਜਿਹੜੀ ਪ੍ਰਾਪਤ ਨਾ ਹੁੰਦੀ ਹੋਵੇ, ਤਪੱਸਿਆ ਕਰਕੇ ਜਿਹੜੀ ਪ੍ਰਾਪਤ ਨਾ ਹੁੰਦੀ ਹੋਵੇ।
ਧਰੂ ਤੇ ਆਦਿ ਤੱਕ ਵਡਿਆਈ,
ਧਰੂ ਆਦਿਕ ਵਰਗੇ ਜਿੰਨੇ ਭਗਤ ਹੋਏ ਨੇ ਉਹਨਾਂ ਨੇ ਤਪ ਕਰਕੇ ਹੀ ਵਡਿਆਈ ਪ੍ਰਾਪਤ ਕੀਤੀ ਹੈ।
ਅਦਕ ਪ੍ਰਤਾਪ ਹੋਏ ਬਿਰਧਾਏ,
ਉਹਨਾਂ ਦਾ ਕਿੰਨਾ ਪ੍ਰਤਾਪ ਵਧਿਆ, ਕਿੰਨੀ ਉਹਨਾਂ ਦੀ ਵਡਿਆਈ ਹੋਈ ਤਪੱਸਿਆ ਕਰਕੇ।
ਤਪ ਕਰਦੇ ਤੇ ਪ੍ਰਾਪਤ ਹੋਏ, ਸਭ ਕੀ ਮਹਿਮਾ ਕਹਿ ਸਭ ਕੋਈ,
ਹਰ ਇੱਕ ਚੀਜ਼ ਤਪ ਨਾਲ ਪ੍ਰਾਪਤ ਹੋ ਜਾਂਦੀ। ਵੱਡੇ ਮਹਾਂਪੁਰਖ ਵਿਦਵਾਨ ਜਿਹੜੇ ਨੇ ਉਹ ਤਪ ਦੀ ਬੜੀ ਮਹਿਮਾ ਦੱਸਦੇ ਨੇ, ਤਪੱਸਿਆ ਦੀ ਬੜੀ ਭਾਰੀ ਮਹਿਮਾ ਦੱਸਦੇ ਨੇ।
ਜਿਸ ਕੋ ਸਮਾਂ ਨਹੀਂ ਅਬ ਜਾਨੋ,
ਪਰ ਹੁਣ ਕਲਯੁਗ ਦਾ ਸਮਾਂ, ਕਲਯੁਗ ਵਿੱਚ ਤਪੱਸਿਆ ਨਹੀਂ ਹੁੰਦੀ, ਹੁਣ ਤਪ ਕਰਨ ਦਾ ਸਮਾਂ ਨਹੀਂ ਹੈ।
ਨਿਰਬਲ ਪ੍ਰਾਣੀ ਬਿਦੂ ਪਛਾਨੋ,
ਕਿਉਂਕਿ ਪ੍ਰਾਣੀ ਨਿਰਬਲ ਕਮਜ਼ੋਰ ਹੋ ਗਏ ਨੇ, ਇਹਨਾਂ ਦੇ ਸਰੀਰਾਂ ਵਿੱਚ ਤਾਣ ਸ਼ਕਤੀ ਨਹੀਂ ਰਹੀ ਕਿ ਲੰਮੇ ਸਮੇਂ ਤੱਕ ਭੁੱਖੇ ਰਹਿ ਕੇ ਤਪ ਕਰ ਸਕਣ।
ਜਿਸ ਤੇ ਸਹਿਤ ਗੁਣਾ ਫਲ ਪਾਵੇ, ਜੋ ਸਤ ਸੰਗਤ ਸੇਵ ਕਮਾਵੇ।
ਮਹਾਰਾਜ ਜੀ ਕਹਿੰਦੇ ਭਾਈ ਹੁਣ ਜੇ ਤਪ ਦਾ ਕਰਨ ਦਾ ਸਮਾਂ ਨਹੀਂ ਤੇ ਕੀ ਕਰੀਏ, ਕਹਿੰਦੇ ਵੀ ਤਪ ਕਰਨ ਨਾਲੋਂ ਹਜ਼ਾਰਾਂ ਗੁਣਾ ਜ਼ਿਆਦਾ ਫਲ ਪ੍ਰਾਪਤ ਹੁੰਦਾ ਜਿਹੜਾ ਸਾਧ ਸੰਗਤ ਦੀ ਸੇਵਾ ਕਰਦਾ। ਸੰਗਤ ਦੀ ਸੇਵਾ ਕਰਕੇ ਤਪ ਕਰਨ ਨਾਲੋਂ ਹਜ਼ਾਰਾਂ ਗੁਣਾ ਜ਼ਿਆਦਾ ਫਲ ਦੀ ਪ੍ਰਾਪਤੀ ਹੁੰਦੀ ਹੈ।
ਗੁਰ ਸੇਵਾ ਤਪਾ ਸਿਰ ਤਪ ਸਾਰ, ਤਪ ਕੀ ਮਹਿਮਾ ਤੇ ਅਦਕਾਏ, ਅਪਰ ਬਾਤ ਕਿਆ ਕਹਿ ਬਣਾਏ।
ਮਹਾਰਾਜ ਜੀ ਕਹਿੰਦੇ ਗੁਰੂ ਦੀ ਸੇਵਾ, ਗੁਰੂ ਕੀ ਸੰਗਤ ਦੀ ਸੇਵਾ ਸਾਰੇ ਤਪਾਂ ਚੋਂ ਸ਼੍ਰੋਮਣੀ ਤਪ ਹੈ, ਔਰ ਹੋਰ ਕੀ ਮਹਿਮਾ ਕਰੀਏ ਤਪ ਦੀ, ਸੰਗਤ ਦੀ ਸੇਵਾ ਦੀ, ਹੋਰ ਇਹਦੇ ਤੋਂ ਵੱਡੀ ਵਡਿਆਈ ਕੀ ਕਹੀਏ ਕੀ ਕਥਨ ਕਰੀਏ
ਯਾ ਤੇ ਜਾਨੋ ਸੇਵਾ ਸਾਰ
ਕਰਕੇ ਭਾਈ ਇਹ ਜਾਣ ਲੋ ਕਿ ਸੇਵਾ ਕਰਨੀ ਸਭ ਤੋਂ ਵੱਡਾ ਸਾਰ ਧਰਮ ਹੈ
ਸੇਵਾ ਸੰਤ ਕੇ ਗੁਰ ਦਰਬਾਰ
ਸੇਵਾ ਸੰਤਾਂ ਦੀ ਕਰੋ ਜਾਂ ਗੁਰੂ ਦਰਬਾਰ ਦੀ ਕਰੋ
ਐਸੀ ਦੁਰਲਭ ਵਸਤ ਕੁਛ ਨਾਏ
ਐਸੀ ਕੋਈ ਦੁਰਲਭ ਵਸਤੂ ਨਹੀਂ ਹੈ
ਸੇਵਾ ਸੰਗਤ ਬੋਰ ਨਾ ਪਾਏ
ਸੰਗਤ ਦੀ ਸੇਵਾ ਕਰਕੇ ਮੁੜ ਕੇ ਪ੍ਰਾਪਤ ਨਾ ਹੋਵੇ ਐਸੀ ਕੋਈ ਸੇਵਾ ਐਸਾ ਕੋਈ ਫਲ ਨਹੀਂ ਹੈ ਜਿਹੜਾ ਸੰਗਤ ਦੀ ਸੇਵਾ ਕਰਕੇ ਪ੍ਰਾਪਤ ਨਾ ਹੋਵੇ
ਮਹਾ ਮਹਾਤਮ ਸਿਮਰੇ ਨਾਮ
ਮਹਾਰਾਜ ਜੀ ਕਹਿੰਦੇ ਨਾਮ ਦਾ ਸਿਮਰਨ ਕਰਕੇ ਬੜੇ ਵੱਡੇ ਮਹਾਤਮ ਦੀ ਪ੍ਰਾਪਤੀ ਹੁੰਦੀ ਹੈ ਬੜਾ ਵੱਡਾ ਭਾਰੀ ਫਲ ਪ੍ਰਾਪਤ ਹੁੰਦਾ ਹੈ
ਦੀਜੈ ਤੈ ਵਿਸਰਾਮ
ਔਰ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਵਿਚ ਜੋੜਨਾ ਗੁਰੂ ਦੇ ਚਰਨਾਂ ਵਿਚ ਹੀ ਆਪਣੇ ਮਨ ਨੂੰ ਇਕਾਗਰ ਕਰਨਾ ਹੈ
ਸਵਾਰਥ ਕਿਦੋ ਅਕਾਰਥ ਬ੍ਰਿੰਦ
ਮਹਾਰਾਜ ਜੀ ਕਹਿੰਦੇ ਭਾਈ ਭਾਵੇਂ ਕੋਈ ਮਨ ਚ ਕਾਮਨਾ ਧਾਰ ਕੇ ਕਰੇ ਤੇ ਭਾਵੇਂ ਨਿਸ਼ਕਾਮ ਹੋ ਕੇ ਕਰੇ
ਪੁਰੇ ਸਦਾ ਮਨ ਸਿਰ ਨਾ ਰਹਿੰਦ
ਮਹਾਰਾਜ ਜੀ ਕਹਿੰਦੇ ਮਨ ਹੈ ਹੀ ਐਸਾ ਵੀ ਇਹਦੇ ਚ ਫੁਰਨੇ ਹੀ ਫੁਰਦੇ ਰਹਿੰਦੇ ਨੇ ਇਹ ਟਿਕ ਕੇ ਨੀ ਰਹਿੰਦਾ ਇਕਾਗਰ ਦੀ ਰਹਿੰਦਾ ਫਿਰਦਾ ਰਹਿੰਦਾ ਇਸ ਕਰਕੇ ਇਹਨੂੰ ਇਕਾਗਰ ਕਰਨ ਦਾ ਯਤਨ ਕਰਨਾ ਇਹਨੂੰ ਜੋੜਨ ਦਾ ਯਤਨ ਕਰਨਾ ਹੈ
ਸਨੇ ਸਨੇ ਜਿਸ ਕੋ ਅਟਕਾਏ
ਸਨੇ ਸਨੇ ਸਹਿਜੇ ਸਹਿਜੇ ਆਪਣੇ ਮਨ ਨੂੰ ਰੋਕਣਾ ਹੈ
ਕਰੋ ਟਿਕਾਵਨ ਕੇ ਉਪਾਏ
ਇਹਦਾ ਉਹ ਟਿਕਾਣ ਦਾ ਉਪਾਅ ਕਰਨਾ ਵੀ ਕਿਸੇ ਤਰੀਕੇ ਮਨ ਟਿਕ ਜਾਏ ਇਕਾਗਰ ਹੋ ਜਾਏ
ਜਿਵ ਜਿਵ ਸਿਰਤਾ ਗੋ ਸੁਭਾਓ
ਮਹਾਰਾਜ ਜੀ ਕਹਿੰਦੇ ਜਿਵੇਂ ਜਿਵੇਂ ਮਨ ਟਿਕਣ ਲੱਗ ਪਏਗਾ ਇਕਾਗਰ ਹੋਣ ਲੱਗ ਪਏਗਾ
ਤਿੰਨ ਪੁੰਨ ਕਰੈ ਬਿਰਥਾਓ
ਕਹਿੰਦੇ ਉਸੇ ਤਰ੍ਹਾਂ ਪੁੰਨ ਵਧਦਾ ਚਲਿਆ ਜਾਏਗਾ ਨਿਪੁੰਨ ਹੁੰਦਾ ਚਲਿਆ ਜਾਏਗਾ
ਸਤਿਗੁਰ ਕੇ ਪਗ ਪੰਕਜ ਲਾਓ
ਮਹਾਰਾਜ ਜੀ ਕਹਿੰਦੇ ਆਪਣੇ ਇਸ ਮਨ ਨੂੰ ਗੁਰੂ ਚਰਨਾਂ ਨਾਲ ਜੋੜੋ ਗੁਰੂ ਦੇ ਚਰਨਾਂ ਨਾਲ ਆਪਣੇ ਇਸ ਮਨ ਨੂੰ ਜੋੜਨਾ ਹੈ
ਕਹਿ ਲਿਵ ਨਾਮ ਬਿਖੈ ਟਕਾਵੋ
ਤੇ ਜਾਂ ਫਿਰ ਆਪਣੀ ਲਿਵ ਨੂੰ ਪਰਮੇਸ਼ਰ ਦੇ ਨਾਮ ਚ ਟਕਾਉਣਾ ਪਰਮੇਸ਼ਰ ਦੇ ਨਾਮ ਵਿਚ ਆਪਣੀ ਲਿਵ ਨੂੰ ਜੋੜਨਾ ਹੈ
ਜਲ ਪ੍ਰਵਾਹ ਸਮ ਮਨ ਕੋ ਹੈ
ਇਹ ਜਿਹੜਾ ਮਨ ਦਾ ਸੁਭਾਅ ਹੈ ਪਾਣੀ ਦੇ ਪ੍ਰਵਾਹ ਵਾਂਗਰ ਹੈ ਜਿਵੇਂ ਪਾਣੀ ਵਹਿੰਦਾ ਹੈ ਨਾ ਇਦਾਂ ਇਹ ਮਨ ਦਾ ਸੁਭਾਅ ਹੈ ਮਨ ਦਾ ਪ੍ਰਵਾਹ ਹੈ
ਜਿੱਥੇ ਕਰੇ ਤਿੱਥੇ ਨਿਤ ਬਹਿ
ਜਿੱਧਰ ਨੂੰ ਬਹਾਲ ਉਧਰ ਹੀ ਬਹਿ ਜਾਂਦਾ ਜਿੱਧਰ ਨੂੰ ਪਾਣੀ ਜਿੱਧਰ ਮਰਜ਼ੀ ਬਹਾ ਕੇ ਲੈ ਜਾਓ ਉਧਰ ਹੀ ਬਹਿ ਟੁਰਨਾ ਉਹਨੇ ਕਹਿੰਦੇ ਇਦਾਂ ਇਹ ਮਨ ਦਾ ਵੀ ਸੁਭਾਅ ਹੈ
ਸਮੇ ਸਮੇ ਵਿਸ਼ਿਆਂ ਤੇ ਰੋਕੋ
ਇਹਨੂੰ ਵੀ ਪਦਾਰਥਾਂ ਵੱਲੋਂ ਵਹਿਣ ਤੋਂ ਰੋਕ ਕੇ ਸਨੇ ਸਨੇ ਸਹਿਜੇ ਸਹਿਜੇ ਵਿਸ਼ੇ ਵਿਕਾਰਾਂ ਵੱਲੋਂ ਰੋਕ ਕੇ
ਲੋਗੋ ਸੁਖ ਪੁੰਨ ਤੇ ਨਰਕ ਬਿਲੁਕ
ਕਹਿੰਦੇ ਮਨ ਨੂੰ ਵਿਖਾਉਣਾ ਮਨਾ ਅੱਜ ਨਾ ਵਿਕਾਰਾਂ ਵੱਲ ਤੂੰ ਦੌੜਦਾ ਇਹਨਾਂ ਵਿਚ ਸੁੱਖ ਥੋੜਾ ਪਰ ਨਰਕਾਂ ਦਾ ਬੜਾ ਭਾਰੀ ਦੁੱਖ ਭੋਗਣਾ ਪੈਂਦਾ ਇਸ ਕਰਕੇ ਮਨਾ ਇਧਰ ਨਾ ਚੱਲ ਇਸ ਪਾਸੇ ਉਲਟਾ ਹੋ ਜਾ ਤੇ ਭਜਨ ਵਾਲੇ ਪਾਸੇ ਪਰਮੇਸ਼ਰ ਦੀ ਬੰਦਗੀ ਵਾਲੇ ਪਾਸੇ ਤੂੰ ਜੁੜ ਜਾ ਏਦਾਂ ਮਨ ਨੂੰ ਪ੍ਰੇਰ ਕੇ ਲਾਉਣਾ
ਨਾਸ਼ਵੰਤ ਜਗ ਮੋਦ ਜੋ ਹੈ
ਇਹ ਜਿਹੜਾ ਸੰਸਾਰ ਹੈ ਨਾਸ਼ਵੰਤ ਹੈ ਜਿਹਨੂੰ ਵੇਖ ਕੇ ਤੂੰ ਖੁਸ਼ ਹੁੰਦਾ
ਅਲਪ ਕਾਲ ਮੈਂ ਥਿਰ ਨਾ ਰਹਿ
ਥੋੜੇ ਸਮੇਂ ਵਿਆਵਾਸ ਤੇ ਆਏ ਥਿਰ ਨਹੀਂ ਰਹਿਣ ਵਾਲਾ ਇਹ ਸੰਸਾਰ ਬਿਨ ਸਜਾਣ ਵਾਲਾ ਹੈ
ਸਤਿਗੁਰ ਸੰਤਨ ਕੀ ਨਿਤ ਸੇਵਾ ਕਰ ਮਨ ਅਮਲ ਜਨਾਏ ਸੁਪੀਵਾ
ਮਹਾਰਾਜ ਜੀ ਦੀ ਸੇਵਾ ਕਰਨੀ ਔਰ ਮਨ ਨੂੰ ਬਿਮਲ ਕਰਨਾ ਮਲ ਤੋਂ ਰਹਿਤ ਕਰਨਾ ਜਦੋਂ ਗੁਰੂ ਦੀ ਸੇਵਾ ਕਰੋਗੇ ਤੇ ਗੁਰੂ ਮਨ ਪਵਿੱਤਰ ਕਰ ਦੇਗਾ ਔਰ ਇਸ ਮਨ ਨੂੰ ਗੁਰੂ ਪਰਮੇਸ਼ਰ ਦਾ ਭੇਦ ਜਣਾ ਦੇਵੇਗਾ
ਦੁੱਖ ਜਬ ਆਣ ਕੇ ਅਪਦਾ ਪਰੈ
ਜਦੋਂ ਕੋਈ ਦੁੱਖ ਆਵੇ ਕਿਸੇ ਪ੍ਰਕਾਰ ਦੀ ਅਪਦਾ ਜਾਂ ਵਿਪਤਾ ਆਵੇ
ਪ੍ਰਭੂ ਭਾਣੇ ਲੱਕ ਸਿਰ ਪਰ ਧਾਰੈ
ਇਹ ਜਾਣੇ ਕਿ ਪਰਮੇਸ਼ਰ ਦਾ ਭਾਣਾ ਹੈ ਅਕਾਲ ਪੁਰਖ ਦਾ ਭਾਣਾ ਹੈ ਔਰ ਪਰਮੇਸ਼ਰ ਦਾ ਭਾਣਾ ਸਮਝ ਕੇ ਉਹਨੂੰ ਆਪਣੇ ਸਿਰ ਤੇ ਪ੍ਰਵਾਨ ਕਰੇ
ਜਾਣ ਕਰਮ ਫਲ ਤਰਕ ਨਾ ਠਾਨੈ
ਆਪਣੇ ਕਰਮਾਂ ਦਾ ਫਲ ਜਾਣ ਕੇ ਤਰਕ ਨਾ ਕਰੇ ਪਰਮੇਸ਼ਰ ਤੇ ਕਿ ਰੱਬ ਨੇ ਮੇਰੇ ਨਾਲ ਚੰਗੀ ਨਹੀਂ ਕੀਤੀ ਏਦਾਂ ਨਾ ਆਖੇ
ਮੈਂ ਈਸ਼ਰ ਪਰ ਦੋਸ਼ ਬਖਾਨੈ
ਪਰਮੇਸ਼ਰ ਤੇ ਕਿਸੇ ਪ੍ਰਕਾਰ ਦਾ ਦੋਸ਼ ਨਾ ਰੋਪੇ ਆਪਣੇ ਕਰਮਾਂ ਦਾ ਫਲ ਜਾਣੇ
ਭੋਗੈ ਸੰਕਟ ਕੋ ਰਖਾਏ
ਜਿਹੜਾ ਵੀ ਕੋਈ ਦੁੱਖ ਵਿਪਤਾ ਆਵੇ ਉਹਨੂੰ ਖੁਸ਼ੀ ਖੁਸ਼ੀ ਆਪਣੇ ਸਰੀਰ ਤੇ ਪ੍ਰਵਾਨ ਕਰੇ
ਲਖੈ ਕਰਮਨ ਫਲ ਬਿਨ
ਸਾਏ ਸਮਝੇ ਕਿ ਮੇਰੇ ਮਾੜੇ ਕਰਮ ਨਸ਼ਟ ਹੋ ਰਹੇ ਮੇਰੇ ਭੈੜੇ ਤੇ ਜਿਹੜੇ ਮਾੜੇ ਕਰਮ ਨੇ ਜਦੋਂ ਕੋਈ ਦੁੱਖ ਆਉਂਦਾ महाराज कहते खुशी नाल उन्हूं सवे अपने शरीर ते, इस करके कि यह समझे भी मेरे जेडे पाप कर्म ने ओ नाश हो रहे ने, जेड़ा मैनू दुख प्राप्त हो रहा है।
सुख जब आए न करे अहंकार,
दुख आ जाए उदो अपने मन च होमै ना करे, उदो अपने मन च हंकार ना करे।
जाने दीन प्रभु करतार,
जाने के परमेश्वर ने मैनू सुख दिता है।
कृपा करी मुझ पर गुरुदेव,
गुरु ने मेरे ते कृपा करके मैनू ए सुख दिता है।
सिमरे सत नाम दुख छयो,
सच्चे नाम दा सिमरन करना ते तुहाडे सारे दुखां दा नाश होवेगा।
त्यादक बोधे उपदेश,
इदा सतगुरु जी ने बहुत उपदेश दिते हन।
संगत कीन सुविधा शेष,
सारियां संगतां नूं महाराज जी ने विदा कीता है।
खान बंदना सदन सिदाए,
सब ने महाराज जी नूं मत्था टेकिया ते आपो अपने घरां नूं चले गए।
बसते सतगुर रात बिताए,
सतगुरां ने रात बतीत कीती है।
भई प्रभात अगारी चल चाले,
प्रभात होई अगले दिन फिर चल पए।
कर मंजिल डेरा पुन डाले,
मंजिल करदे डेरा करदे ने, रात बतीत करदे दिने चल पेंदे ने।
सने सने चल मग बिचरंते,
सने सने सारा पेंडा तय करदे आ रहे ने।
मिले जो सिख उधार करंते,
रस्ते च जेड़ा कोई माई भाई मिलदा महाराज जी उदा उधार कर दिंदे हन।
जहां जाए सिख सुन सुन कन आवे,
जिथे भी जांदे ने सुन के सिख महाराज जी दे दर्शना नूं आउंदे ने।
सब डेरे की सेव कमावे,
आके सतगुरां दी सेवा करदे कमाउंदे हन।
रोपड़ नगर उलंघत आए,
महाराज जी ने रोपड़ नगर लंघिया है,
ग्राम समंदाए,
और भी अगे कई नगरा ग्रामा च हुंदे होए आ रहे ने।
पटियाले पुर बसी होना जब चिश्ते पर ग्राम लग तवे,
खालसा जी चलदिया चलदिया इथे भी आ गए जिथे आपा बैठे आ। महाराज सच्चे पातशाह भाई संतोख सिंह जी दस रहे भी पटियाला नहीं सी बसिया उदो, ग्राम सी लहल ग्राम। तो महाराज सच्चे पातशाह जी ने इथे भी आके चरण पाए, इथे भी आके वर दिते भी भाई सिखो जेड़ा सरोवर च इशनान करेगा उन्हां दे दुख निवृत्त होणगे। इसे करके संस्थान दा नाम महाराज जी ने रखिया दुख निवारण साहिब। इथे दुखां दा कलेशां दा विघना दा नाश हुंदा है। तो गरीब नवाज पातशाह महाराज जी ने चरण पाए,
तहां जाए डेरा कर दे बसे निसा सिख सेवा कीन।
बहुत सारे सिखा ने महाराज जी की सेवा कीती, निवास कीता गरीब नवाज पातशाह। एदा होर भी बहुत सारे नेड़े तेड़े नगरां नूं पवित्र करदिया होया।